काम जन्म मरण
दुख जाए दोएरा खटकड़ ग्राम समीप ही उतरे श्री गुरुदेव तैके राग आन कर नहीं करी कुछ सेव।
वाहे गुरु जी का
खालसा वाहे गुरु जी की फतेह।
वालिए कुल आलम सर्वरे कायनात दे मालक समुची मानवता दे समुचे संसार दे सर्व सांझी बालता दे प्रतीक राजियां दे श्रोमण राजे सूरजां दे श्रोमण सूरज देवतियां दे श्रोमण देवते राजान राज पानान पान देवान देव महान महान उपमा दे मालक सिख दे लोट परलोट दे विच सहायता करन वाले धन सतगुरु साहिब श्री गुरु ग्रंथ साहिब महाराज जी जिस सतगुरु महाराज जी दे पावन और पवित्र दरबार दे अंदर चरणा दे विच गोदी दे विच बैठ के संध्या दे दीवान दी हाजरी भरदे होए हर रोज दी तरह शामा दे समय गुरमत दी सोझी प्राप्त करन हित गुरु दी मत लैण वास्ते आप जी गुरु चरणा दे नाल गुरु गोदी दे विच सज बैठे हो। सो गुरु प्यारियो गुरमत दी सोझी दे जिथों नरोल गुरमत दी प्राप्ति हुंदी होवे उस दे गुरु दी मत दे मुताबिक मुख चार टिकाणे मन्ने गए ने जिन्हां चार अस्थाना तों विशेष करके नरोल गुरमत दी प्राप्ति हुंदी है क्योंकि गुरु दी जिहड़ी मत ए बहुत ही बुलंद आ। गुर की मत अचल है चलाए ना सका कोई। सो गुरु दी मत लैण हित सब तो पहला टिकाणा जिथों गुरमत दी प्राप्ति हुंदी है ओ है भाई नंद लाल सिंह जीआं दी पावन रचना। दूसरा टिकाणा गुरु घर दे वेद व्यास भाई गुरदास जी जिन्हां दी पावन रचना दे विचों आपां नूं निरोल गुरमत दी सोझी प्राप्त हुंदी है। तीसरा टिकाणा है गुरबाणी जो एक ओंकार तो लैके 18, 10, 20 तक ब्रह्म दा ही स्वरूप है। और चौथा टिकाणा जो आप जी हर रोज शाम दे समय श्री गुर प्रताप सूरज ग्रंथ दी कथा वार्ता नूं सरवण करन हित आउंदे हो। जो पहले टिकाणे दे बारे दास ने अर्ज कीती कि गोया नंद लाल सिंह जीआं दे पावन रचना नूं पढ़ के विचार के वेखिए कि कैसा प्रेम कहो जिहा रस भाई साहिब जी दी रचना दे विच भरिया होया। जिवें उदाहरण दे तौर ते कि सतगुर तेरे रस्ते अंदर ऐ दिल फर्श विछावा सोहणे चरण तुसां दा जोड़ा ऐ दोए नैन बनावा विच समुंदर लहरां वगण एक दूजी तो अगे एक टुट पीला नाम साई दा तेरी उम्र लहर दी वगे। इउं एक दिन वाजां वाले पासों मैं प्रेम सुराही पीते भाग हमारे लिखी फकीरे सो मस्त कर लेते पिछला जन्म अतार्थ खोया हर की भगत ना कीते आगे समझ चलो नंद लाला पाछे जो बीती सो बीती। सो कहण दा भाव गुरमत दी प्राप्ति दा पहला टिकाणा गोया नंद लाल सिंह जीआं दी रचना और दूसरा टिकाणा है गुरु घर दे वेद व्यास भाई गुरदास जीआं दा। ਜਿਨ੍ਹਾਂ ਦੀ ਪਾਵਨ ਰਚਨਾ ਨੂੰ ਤਿੰਨ ਮਾਣ ਪ੍ਰਾਪਤ ਨੇ। ਸਭ ਤੋਂ ਪਹਿਲਾ ਮਾਣ ਕਿ ਗੁਰਬਾਣੀ ਦੀ ਪੂੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜਿੰਦਾ ਰੂਪ, ਅਤੇ ਭਾਈ ਗੁਰਦਾਸ ਜੀ ਦੀ ਰਚਨਾ ਪੂੰਜੀ ਰੂਪ ਚਾਬੀ ਰੂਪ ਆ। ਜਿਵੇਂ ਚਾਬੀ ਤੋਂ ਬਿਨਾਂ, ਪੂੰਜੀ ਤੋਂ ਬਿਨਾਂ ਜਿੰਦਾ ਖੁੱਲਿਆ ਨਹੀਂ ਜਾਂਦਾ, ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਰਚਨਾ ਨੂੰ ਸਮਝਣ ਵਾਸਤੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਪੜ੍ਹਨਾ ਵਿਚਾਰਨਾ ਵੀ ਬਹੁਤ ਜ਼ਰੂਰੀ ਬਾਤ ਹੈ। ਪਹਿਲਾ ਦਰਜਾ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਪੂੰਜੀ ਰੂਪ, ਔਰ ਦੂਸਰੇ ਨੰਬਰ ਤੇ ਜੇ ਮੁਕੰਮਲ ਤੌਰ ਦੇ ਉੱਤੇ ਸਿੱਖਾਂ ਦਾ ਕੋਈ ਰਹਿਤਨਾਮਾ ਮੰਨਿਆ ਗਿਆ ਤਾਂ ਉਹ ਭਾਈ ਗੁਰਦਾਸ ਜੀ ਦੀ ਹੀ ਰਚਨਾ ਹੈ। ਔਰ ਤੀਸਰਾ ਮਾਨ ਕਿ ਮੁਕੰਮਲ ਤੌਰ ਤੇ ਉਸ ਨੂੰ ਗੁਰਸਿੱਖੀ ਦੀ ਰਾਤ ਪ੍ਰਾਪਤ ਹੋਵੇਗੀ ਜਿਹੜਾ ਭਾਈ ਸਾਹਿਬ ਜੀ ਦੀ ਰਚਨਾ ਨੂੰ ਪੜ੍ਹੇਗਾ ਵਿਚਾਰੇਗਾ, ਕਿਉਂਕਿ ਗੁਰਸਿੱਖੀ ਦੀਆਂ ਮਸਾਲਾਂ ਗੁਰਸਿੱਖੀ ਘੁੱਟ ਘੁੱਟ ਕੇ ਭਾਈ ਗੁਰਦਾਸ ਜੀ ਦੀ ਰਚਨਾ ਦੇ ਵਿੱਚ ਭਰੀ ਹੋਈ ਆ। ਔਰ ਤੀਸਰਾ ਟਿਕਾਣਾ ਗੁਰੂ ਪਿਆਰੇ ਨਿਰੋਲ ਗੁਰਬਾਣੀ, ਗੁਰਬਾਣੀ ਇਸ ਜਨ ਮਹਿ ਚਾਨਣ ਕਰਮ ਵਸੈ ਮਨ ਆਏ। ਔਰ ਚੌਥਾ ਟਿਕਾਣਾ ਗੁਰੂ ਪਿਆਰੇ ਇਤਿਹਾਸ, ਜੋ ਆਪ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਇਤਿਹਾਸ ਦੀ ਪ੍ਰਥਾ ਸ਼ਾਮਾ ਦੇ ਦੀਵਾਨ ਦੇ ਅੰਦਰ ਹਰ ਰੋਜ਼ ਹੀ ਆਣ ਕੇ ਸਰਵਨ ਕਰਦੇ ਹੋ। ਇਤਿਹਾਸ ਦੇ ਅਖਰੀ ਅਰਥ ਕੀ ਨੇ? ਕਈ ਵਾਰੀ ਉਮਰ ਬਤੀਤ ਹੋ ਜਾਂਦੀ ਹੈ, ਆਪਾਂ ਨੂੰ ਸੰਗਰਾਂਦਾ ਮਨਾਉਂਦੇ ਹਾਂ, ਆਪਣੇ ਇਤਿਹਾਸਕ ਅਤੇ ਸੱਭਿਆਚਾਰਕ ਦਿਨ ਮਨਾਉਂਦੇ ਹਾਂ, ਪਰ ਕਈ ਵਾਰੀ ਆਪਾਂ ਨੂੰ ਉਹਨਾਂ ਦਾ ਮਤਲਬ ਸਹੀ ਰੂਪ ਦੇ ਵਿੱਚ ਪਤਾ ਚੱਲਦਾ ਨਹੀਂ। ਇਤਿਹਾਸ ਦੀ ਪ੍ਰਥਾ ਸਰਵਣ ਕਰਨ ਹਿੱਤ ਆਉਂਦੇ ਹਾਂ। ਇਤਿਹਾਸ ਦੇ ਅਖਰੀ ਅਰਥ ਕੀ ਨੇ? ਇਤੀ ਪਲੱਸ ਹਾ, ਕੰਨੇ ਦੇ ਵਿੱਚੋਂ ਆੜਾ ਨਿਕਲ ਕੇ ਆਸ, ਇਤੀ ਨਾਮ ਹੈ ਸਮਾਪਤੀ ਦਾ, ਹਾ ਨਾਮ ਹੈ ਪ੍ਰਗਟ ਹੋਣ ਦਾ, ਆਸ ਨਾਮ ਹੈ ਆਸੇ ਜੋਆਂ ਦਾ। ਸੋ ਅਰਥ ਸਪਸ਼ਟ ਹੈ ਕਿ ਜਿਹੜੀ ਘਟਨਾ ਦੀ ਸਮਾਪਤੀ ਹੋ ਗਈ ਹੋਵੇ, ਉਸੇ ਹੀ ਘਟਨਾ ਨੂੰ ਦੁਆਰਾ ਕਾਵ ਰਚਨਾ ਦੇ ਅੰਦਰ ਵਾਰਤਕ ਦੇ ਰੂਪ ਦੇ ਵਿੱਚ ਜਾਂ ਸ਼ਬਦਾਵਲੀ ਦੇ ਰੂਪ ਦੇ ਵਿੱਚ ਮੁੜ ਕੇ ਆਸੇ ਜਵਾਂ ਦੀ ਨਿਆਈ ਪ੍ਰਗਟ ਕੀਤਾ ਜਾਵੇ, ਉਸ ਨੂੰ ਗੁਰੂ ਪਿਆਰੇ ਇਤਿਹਾਸ ਆਖਿਆ ਜਾਂਦਾ ਹੈ। ਦਾਸ ਦੁਆਰਾ ਫੇਰ ਅਰਜ ਕਰੇ ਕਿ ਇਤੀ ਨਾਮ ਹੈ ਸਮਾਪਤੀ ਦਾ, ਹਾ ਨਾਮ ਹੈ ਪ੍ਰਗਟ ਹੋਣ ਦਾ, ਆਸ ਨਾਮ ਹੈ ਆਸੇ ਜਵਾਂ ਦਾ, ਕਿ ਆਸੇ ਜਵਾਂ ਦੀ ਨਿਆਈ ਜੋ ਸਿੱਖ ਪੰਥ ਦੇ ਅੰਦਰ, ਇਸ ਦੁਨੀਆਂ ਦੇ ਅੰਦਰ, ਇਸ ਸੰਸਾਰ ਦੇ ਅੰਦਰ ਜਿਹੜੀ ਘਟਨਾ ਵਾਪਰ ਕੇ ਸਮਾਪਤ ਹੋ ਗਈ ਹੋਵੇ, ਗੁਜ਼ਰ ਚੁੱਕੀ ਹੋਵੇ, ਉਸੇ ਹੀ ਘਟਨਾ ਨੂੰ ਮੁੜ ਕੇ ਦੁਬਾਰਾ ਪ੍ਰਗਟ ਕੀਤਾ ਜਾਵੇ ਕਿਸੇ ਵੀ ਰੂਪ ਦੇ ਅੰਦਰ, ਉਸ ਨੂੰ ਇਤਿਹਾਸ ਆਖਿਆ ਜਾਂਦਾ ਹੈ। ਔਰ ਐਸੀ ਗੁਰ ਇਤਿਹਾਸ ਦੀ ਗਾਥਾ ਨੂੰ ਆਪ ਜੀ ਬਹੁ ਗਿਣਤੀ ਦੇ ਅੰਦਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਇਸ ਪਾਵਨ ਪਵਿੱਤਰ ਇਤਿਹਾਸਕ ਮਹਾਨ ਤੀਰਥ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਆਣ ਕੇ ਸੁਬਾ ਸ਼ਾਮ ਸਰਵਣ ਕਰਦੇ ਹੋ। ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਔਰ ਮਨ ਦੀ ਇਕਾਗਰਤਾ ਅਜਿਹੇ ਸ਼ੁਭ ਗੁਣਾਂ ਦੇ ਧਾਰਨੀ ਹੁੰਦੇ ਹੋਏ, ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਪੰਜ ਸ਼ੁਭ ਗੁਣਾਂ ਦੇ ਆਪਾਂ ਧਾਰਨੀ ਨਹੀਂ ਹੁੰਦੇ, ਓਨੀ ਦੇਰ ਤੱਕ ਮੁਕੰਮਲ ਤੌਰ ਤੇ ਆਪਾਂ ਨੂੰ ਗੁਰੂ ਦੇ ਚਰਨਾਂ ਦੇ ਵਿੱਚੋਂ ਪੂਰਾ ਪੂਰਾ ਲਾਹਾ ਪ੍ਰਾਪਤ ਨਹੀਂ ਹੋ ਸਕਦਾ। ਸਭ ਤੋਂ ਪਹਿਲਾ ਗੁਣ ਹੈ ਸ਼ਰਧਾ ਦਾ। ਸ਼ਰਧਾ ਦਾ ਮਤਲਬ ਹੈ ਵਿਸ਼ਵਾਸ, ਭਰੋਸਾ। ਜਿੰਨੀ ਜਿੰਨੀ ਸਾਡੀ ਸ਼ਰਧਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਬਣਦੀ ਗਈ, ਓਨੇ ਓਨੇ ਸੁੱਖ ਆਨੰਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਝੋਲੀ ਦੇ ਵਿੱਚ ਪਾਉਂਦੇ ਜਾਣਗੇ। ਦੂਸਰਾ ਗੁਣ ਹੈ ਭਾਵਨਾ ਦਾ। ਭਾਵਨਾ ਦਾ ਮਤਲਬ ਹੈ ਗੁਰੂ ਪਿਆਰਿਓ ਪ੍ਰੇਮ। ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ। साच कहो सुन लेहो सब जिन प्रेम कियो तिन ही प्रभ पायो। दूसरा गुण भावना दा, तीसरा गुण है गुरु प्यारो निर्माणता दा, निम्रता दा। गुरु नानक दा घर निम्रता दा घर, जेड़ा निवके आउंदा वो अपनी झोली दे विच सारे सुख आनंद पा लैंदा, और जेड़ा अपनी धौण दे विच अहंकार रूप टिले नूं गड के आउंदा है वो हारे हुए जुआरी दी न्याई खाले ही इस गुरु नानक दे घर तो चले जांदा है। गुरु नानक को घर सद नीवा। चौथा गुण है सावधानता दा, सत संगत करन वास्ते गुरु दी गोदी दे विच बैठन हित, सेवा सिमरन भजन बंदगी करन वास्ते सावधान शरीर दा होना, ए भी बहुत जरूरी गल है। और पंजवां गुण है मन दी चित दी एकाग्रता दा, सतगुरां दे पावन वचन ए सावधान एकाग्र चित। ए गुरसिख प्यारिया, तू सत संगत करन वास्ते शरीर दी सावधानता और मन दी एकाग्रता नूं बनाउणा कर। और जो लड़ीवार गुर इतिहास दी प्रथा, आप जी नेता प्रति हर रोज शामा दे दीवाना दे विच आन के सरवण करदे हो, मन बिरतियां नूं एकाग्र करदे हुए अपना ध्यान सतगुरु गुरु तेग बहादुर महाराज जी दे चरणां दे विच आनंदा दी पुरी आनंदपुर साहिब दे विच कुछ क्षण वास्ते लैके जाण दी कृपालता करियो। क्योंकि अज पंचमी दा पावन पवित्र दिहाड़ा, कुछ क संगत दे शरीर इहां दूर दुरेडे तो नवे आए होने ने, केवल उन्हां दी दया ते हित दास अर्ज करे कि जिस वेले इहां दिल्ली दे बादशाह औरंगजेब ने दो तो एक धर्म करन वास्ते मन दे विच दृढ़ निश्चा ठाणिया है, और वखरे वखरे सूबिया दे सूबेदारा नूं गुरु प्यारियो इउं आख्या कि जिस भी तरीके दे नाल तुसीं इन्हां हिंदू लोकां नूं मुसलमान बना सकदे हो बनाओ। लम्मी गाथा आउंदी आ कि कश्मीर दे किरपा राम ब्राह्मण इकत्र हो के साहिब श्री गुरु तेग बहादुर महाराज जी दे चरणा दे विच आनंदा दी पुरी आनंदपुर साहिब आए ने, और उन्हां दी तरस जोग हालत के गला विच पले अखा विच आंसू दिल्ली जीबो हाए हाए कर दे, धीआं धर्म धन धक्के नाल खोवन दीना नाथ दया दीना ते कर दे। एह दीना दे नाथ सतगुरु असा ने अपने देवी देवत्या नूं अराध अराध के वेख लिया, मुकम्मल तौर ते साडे डिगदे होए इस धर्म नूं बचाउण दी किसे दे विच समर्था नहीं, साडे पैरोकारां ने साडे महान देवी देवत्या ने सानू आप जी दे चरणा दे विच भेजिया है कि साडी हालत कुछ ऐसी हो चुकी है कि धीआं धर्म धन के साडियां बहु बेटियां नूं साडे धर्म नूं और साडे धन नूं धक्के दे नाल औरंगजेब बादशाह और कश्मीर दा सूबेदार हो रहा है। जिस वेले रो रो के भुब्बा मार मार के ए कश्मीर दे ब्राह्मणा ने सतगुरु गुरु तेग बहादुर महाराज जी दे चरणा दे विच आन के अर्ज बेनती जोधड़ी कीती है, तां सतगुरु महाराज जी ने इन्हां दी दीन दशा नूं वेख के इन्हां दी तरस जोर माड़ी हालत नूं वेख के गुरु प्यारे इन्हां नूं आख्या है कि जाओ तुसीं दिल्ली दे चवरते औरंगे नूं जाके आख देना करो कि जे तू हिंदुआं दे पेर नूं सिखां दे नौवें सतगुरु गुरु तेग बहादुर महाराज जीआं नूं इस्लाम दे विच लै आवे, उन्हां नूं मुसलमान बना लवे, असीं अपने आप ही मुसलमान बन जावांगे। सो गुरु प्यारियो कई इतिहासकारां ने यह भी गल लिखी हुई है ਕਿ ਜਿੱਥੇ ਇਹ ਕਸ਼ਮੀਰ ਦੇ ਕਿਰਪਾ ਰਾਮ ਬ੍ਰਾਹਮਣ ਆਏ ਉੱਥੇ ਇਹਨਾਂ ਦੀਆਂ ਬਜ਼ੁਰਗ ਮਾਤਾਵਾਂ, ਇਹਨਾਂ ਦੀਆਂ ਘਰ ਵਾਲੀਆਂ ਅਤੇ ਇਹਨਾਂ ਦੀਆਂ ਭੈਣਾਂ ਤੇ ਬੇਟੀਆਂ ਵੀ ਆਈਆਂ ਨੇ। ਕਿਸੇ ਕਵੀ ਨੇ ਬਹੁਤ ਸੁੰਦਰ ਪੰਡਤੀਆਂ ਲਿਖੀਆਂ ਨੇ, ਉਹਨਾਂ ਦੀ ਦੀਨ ਦਸ਼ਾ ਨੂੰ ਵੇਖ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੌਸਲਾ ਦਿੰਦੇ ਹੋਏ ਬਚਨ ਕੀਤੇ ਨੇ, ਸਤਿਗੁਰ ਕਹਿਆ ਬੱਚੀਓ ਧਰੀ ਜਾਵੋ, ਸੀਸ ਦੇ ਕੇ ਸੱਤ ਬਚਾਵਾਂ ਦਾ ਮੈਂ, ਹਿੰਦੂ ਧਰਮ ਦੇ ਬੁਝ ਰਹੇ ਜੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂ ਦਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਅੰਦਰ ਲਹੂ ਆਪਣਾ, ਭਾਰਤ ਵਰਸ਼ ਦਾ ਬਾਦ ਤਾਂ ਅੱਜ ਫਲ ਰਿਹਾ ਹੈ, ਹਿੰਦੂ ਧਰਮ ਦੇ ਭਾਰਤ ਵਰਸ਼ ਦੇ ਹਿੰਦੂ ਮੰਦਰਾਂ ਅੰਦਰ ਅੱਜ ਤੇਲ ਅੱਜ ਲਹੂ ਗੁਰ ਤੇਗ ਬਹਾਦਰ ਦਾ ਬਲ ਰਿਹਾ ਹੈ। ਗੌਰ ਕਰਿਓ, ਅੱਜ ਜੋ ਆਪਾਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਪਾਵਨ ਪਵਿੱਤਰ ਗੋਦੀ ਦੇ ਵਿੱਚ ਸਜ ਬੈਠੇ ਆ, ਇਹ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਔਰ ਪੁੱਤਰਾਂ ਦੇ ਦਾਨੀ ਗੁਰੂ ਤਰੰਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਹੀ ਬੈਠੇ ਹਾਂ। ਸਤਿਗੁਰੂ ਗੁਰੂ ਤਰੰਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਦੀਆਂ ਲਹਿਰਾਈਆਂ ਦੇ ਵਿੱਚੋਂ ਵੀ ਬਚਨ ਨਿਕਲਦੇ ਨੇ। ਕਿਸੇ ਕਵੀ ਨੇ ਬਹੁਤ ਸੁੰਦਰ ਪੰਡਤੀਆਂ ਲਿਖੀਆਂ ਨੇ, ਇਹ ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਭਾਰਤ ਵਰਸ਼ ਲਈ ਪਿਤਾ ਵਾਰਿਆ ਮੈਂ, ਕਿ ਜਦੋਂ ਹਿੰਦੁਸਤਾਨ ਨੂੰ ਹਿੰਦੁਸਤਾਨ ਦੇ ਧਰਮ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਸੀ, ਜਦੋਂ ਕੋਈ ਵੀ ਸਹਾਰਾ ਨਹੀਂ ਸੀ ਬਣ ਰਿਹਾ, ਉਸ ਵੇਲੇ ਮੈਂ ਅਤੇ ਮੇਰਾ ਪਿਤਾ ਹੀ ਸਹਾਰਾ ਥੰਮ ਬਣਿਆ ਸੀ। ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਭਾਰਤ ਵਰਸ਼ ਲਈ ਪਿਤਾ ਵਾਰਿਆ ਮੈਂ, ਮਾਤਾ ਗੁਜਰ ਕੌਰ ਸਰਹੰਦ ਦੇ ਵਿੱਚ ਗੁਜਰੇ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਦਿੱਤੇ ਪਰਮਾਤਮਾ ਨੇ, ਜੋੜਾ ਜੋੜਾ ਧਰਤੀ ਵਾਰਿਆ ਮੈਂ। ਫਿਰ ਅੱਗੋਂ ਗੁਰੂ ਕੀ ਆਖ ਰਿਹਾ ਆਏ, ਮਤਾ ਸ਼ਹਿਨਸ਼ਾਹ ਸਿੰਘੋ ਕਹੋ ਮੈਨੂੰ, ਕਿਸ਼ਤਾਂ ਵਿੱਚ ਤਾਂ ਤਰਜ ਉਤਾਰਿਆ ਮੈਂ, ਮਤਾ ਸ਼ਹਿਨਸ਼ਾਹ ਸਿੰਘੋ ਕਹੋ ਮੈਨੂੰ, ਕਿਸ਼ਤਾਂ ਵਿੱਚ ਤਾਂ ਤਰਜ ਉਤਾਰਿਆ ਮੈਂ। ਕਲੰਦੀ ਵਾਲਿਆ ਲਿਖਾਂ ਕੀ ਸਿਫਤ ਤੇਰੇ, ਕਾਗਜ਼ ਕਲਮ ਤੋਂ ਤੇਰਾ ਅਤਾਰ ਵੱਡਾ, ਤੇਰੇ ਗੁਣ ਤੇ ਤੇਰੀ ਵਡਿਆਏ ਵੱਡੇ, ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ, ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੇ, ਕੀਤਾ ਸਿਰਾਂ ਦਾ ਤੂੰ ਵਪਾਰ ਵੱਡਾ, ਜੁਗਾਂ ਜੁਗਾਂ ਨਾ ਲਥਨਾ ਖਾਲਸੇ ਤੋਂ, ਇੱਕ ਕੌਮ ਤੇ ਤੇਰਾ ਉਧਾਰ ਵੱਡਾ। ਜੁਗ ਬਤੀਤ ਹੋ ਸਕਦੇ ਨੇ, ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਤਰਜ ਪੁੱਤਰਾਂ ਦੇ ਦਾਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਰਜ ਗੁਰੂ ਪਿਆਰਿਓ ਆਪਾਂ ਲਾ ਨਹੀਂ ਸਕਦੇ ਹਾਂ। ਐਸੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਾਲੇ ਪਾ ਕੇ ਵੱਖਰੇ ਵੱਖਰੇ ਨਗਰਾਂ ਦੇ ਜੀਵਾਂ ਦਾ, ਚਾਰੇ ਹੀ ਥਾਣੀਆਂ ਦੇ ਜੀਵਾਂ ਦਾ ਔਰ 83,99,999 ਜੂਨ ਭੋਗਣ ਤੋਂ ਬਾਅਦ ਆ ਜਿਹੜਾ ਆਪਾਂ ਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ, ਤਮਾਮ ਮਨੁੱਖਾਂ ਦਾ ਸੰਗਤ ਦੇ ਸਰੀਰਾਂ ਦਾ ਉਧਾਰ ਕਰਦੇ ਹੋਏ, ਇਹੋ ਵੱਖਰੇ ਵੱਖਰੇ ਇਲਾਕਿਆਂ ਤੋਂ ਹੁੰਦੇ ਹੋਏ ਸੈਫਾਬਾਦ ਅਲਾਹਲ ਨਗਰ, ਸੈਫਾਬਾਦ ਅੱਜ ਜਿਹੜਾ ਬਹਾਦਰਗੜ੍ਹ ਹੈ ਔਰ ਲਾਹਲ ਨਗਰ ਆ ਜਿਹੜਾ ਆਪਾਂ ਆਪਣਾ ਪਟਿਆਲਾ, ਗੁਰੂ ਪਿਆਰਿਓ ਇਸ ਅਸਥਾਨ ਨੂੰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਾਰ ਚੰਦ ਲਾਏ ਨੇ। ਆਪ ਜੀ ਪਾਵਨ ਪਵਿੱਤਰ ਹੁਕਮਨਾਮੇ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਜੋ ਪਟਿਆਲੇ ਦੀ ਧਰਤੀ ਨੂੰ ਪਟਿਆਲੇ ਦੇ ਲੋਕਾਂ ਨੂੰ ਵਰ ਦਿੱਤੇ ਨੇ, ਇੱਕ ਮਹਾਨ ਤੀਰਥ ਔਰ ਬਹੁਤ ਵੱਡਾ ਪਰ ਉਪਕਾਰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਟਿਆਲੇ ਦੀ ਧਰਤੀ ਪਟਿਆਲੇ ਦੇ ਲੋਕਾਂ ਦੇ ਉੱਤੇ ਕੀਤਾ ਹੈ। ਸੋ ਐਸੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਵੱਖਰੇ ਵੱਖਰੇ ਇਲਾਕੇ ਦੇ ਲੋਕਾਂ ਦਾ ਜੀਵਾਂ ਦਾ ਉਧਾਰ ਕਰਦੇ ਹੋਏ ਖਟਕੜ ਨਗਰ ਦੇ ਵਿੱਚ ਪਹੁੰਚੇ ਨੇ ਔਰ ਇਸ ਨਗਰ ਦੇ ਵਿੱਚ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਕੀ ਚੋਜ ਵਰਤਾਉਂਦੇ ਨੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰਵਣ ਕਰੋ ਜੀ
ਡੋਏਰਾ ਖਟਕੜ ਗ੍ਰਾਮ ਸਮੀਪੀ ਉਤਰੇ ਸ੍ਰੀ ਗੁਰਦੇਵ
ਕਿਉਂ ਖਟਕੜ ਨਗਰ ਦੇ ਲਾਗੇ ਸ਼੍ਰੋਮਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਉਤਾਰਾ ਕੀਤਾ
ਮੈਂ ਕੋ ਰਾਹਕ ਆਨ ਕਰ ਨਹੀਂ ਕਰੀ ਕੁਛ ਸੇਵ
ਕਹਿ ਕੇ ਰਾਹਕ ਰਾਹਕ ਦਾ ਮਤਲਬ ਅਰਥ ਹੈ ਗੁਰੂ ਪਿਆਰੇ ਕਿਰਸਾਨ ਜਿਮੀਦਾਰ ਕਿ ਇੱਥੋਂ ਦੇ ਜਿਹੜੇ ਜਿਮੀਦਾਰ ਕਿਰਸਾਨ ਲੋਕ ਸਨ ਇਹਨਾਂ ਦੀ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੇ ਉੱਤੇ ਕੋਈ ਬਾਹਲੀ ਸ਼ਰਧਾ ਵਿਸ਼ਵਾਸ ਭਰੋਸਾ ਨਹੀਂ ਸੀ ਤਹ ਕੇ ਰਾਹਕ ਆਨ ਕਰ ਕਿ ਉਥੋਂ ਦੇ ਰਾਹਕ ਕਹੀਏ ਜਿਮੀਦਾਰ ਕਿਸਾਨਾਂ ਨੇ ਆ ਕੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਈ ਸੇਵਾ ਕੋਈ ਪੁੱਛ ਪੜਤਾਲ ਆਦਿਕ ਕੀਤੀ ਨਹੀਂ ਹੈ
ਚੌਪਈ ਧਨ ਕੋ ਦੇ ਕਰ ਮੋਲ ਮੰਗਾਇਓ
ਰੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਅੱਜ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦਾ ਥੰਮ ਬਣਨ ਵਾਸਤੇ ਤਮਾਮ ਜੀਵਾਂ ਦਾ ਉਧਾਰ ਕਰਨ ਵਾਸਤੇ ਬੀੜਾ ਚੱਕਿਆ ਹੋਇਆ ਔਰ ਇਸ ਖਟਕੜ ਨਗਰ ਦਾ ਕੋਈ ਵੀ ਇਨਸਾਨ ਹਜੇ ਸਤਿਗੁਰਾਂ ਦੇ ਦੀਦਾਰੇ ਕਰਨ ਵਾਸਤੇ ਨਹੀਂ ਆਇਆ ਸਤਿਗੁਰੂ ਮਹਾਰਾਜ ਜੀ ਨੇ ਆਪ ਆਪਣੇ ਸੇਵਾਦਾਰਾਂ ਨੂੰ ਆਪਣੇ ਕੋਲੋਂ ਧਨ ਮਾਇਆ ਦਿੱਤੇ ਕਿ ਸਿੱਖੋ ਕੁਝ ਫਲ ਫਰੂਟ ਅਤੇ ਰਸ ਆਦਿਕ ਇਸ ਨਗਰ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਣਾ ਕਰੋ
ਖਾਣ-ਪਾਣ ਸਾਬਿਤ ਕਰਵਾਇਓ
ਔਰ ਸਤਿਗੁਰੂ ਮਹਾਰਾਜ ਜੀ ਨੇ ਆਪ ਅਤੇ ਆਪਣੇ ਪਿਆਰੜੇ ਪੰਜੇ ਹੀ ਸਿੰਘਾਂ ਨੂੰ ਵਿਧੀ ਪੂਰਵਕ ਖਾਣ ਪਾਣ ਕਰਵਾਇਆ
ਦੇਵ ਤੁਰੰਗਨ ਕੀ ਸਭ ਕੀਨ
ਔਰ ਐਸੇ ਦਿਆਲੂ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਅਤੇ ਆਪਣੇ ਸਿੰਘਾਂ ਦੇ ਘੋੜਿਆਂ ਦੀ ਵੀ ਵਿਸ਼ੇਸ਼ ਕਰਕੇ ਕੋਮਲ ਕੋਮਲ ਧਾ ਦੇ ਨਾਲ ਦਾਣੇ ਆਦਿਕ ਦੇ ਨਾਲ ਸੇਵਾ ਕਰਵਾਈ ਹੈ
ਤ੍ਰਿਣ ਲਾਏ ਮੋਲ ਕੋ ਦੀਨ
ਔਰ ਜਿਸ ਧਾ ਜੀ ਨੇ ਵਿਸ਼ੇਸ਼ ਕਰਕੇ ਵਧੀਆ ਕੋਮਲ ਕੋਮਲ ਧਾ ਸਤਿਗੁਰੂ ਸਿੱਖਾਂ ਦੇ ਘੋੜਿਆਂ ਵਾਸਤੇ ਲਿਆ ਕੇ ਦਿੱਤਾ ਉਹਦੀ ਵੀ ਮਿਹਨਤ ਸਤਿਗੁਰਾਂ ਨੇ ਰੱਖੀ ਨਹੀਂ ਉਹਨੂੰ ਵੀ ਕੁਝ ਕੁ ਰੁਪਏ ਆਦਿਕ ਦਿੱਤੇ ਹਨ
ਜਿਮੀਦਾਰ ਸਹਿ ਕੇ ਸਭ ਆਏ ਪੁਸ਼ਟ ਤੁਰੰਗਮ ਦੇਖ ਲਭਾਏ
ਜਿਮੀਦਾਰ ਸਹਿ ਕੇ ਤਬ ਆਏ ਹੁਣ ਕੁਝ ਕੁ ਸੰਗਤ ਦੇ ਸਰੀਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਅਰਸ਼ੀ ਚਿਹਰਾ ਗਦ ਗਦ ਕਰਦਾ ਹੋਇਆ ਸਡੋਲ ਸਰੀਰ ਨੂੰ ਵੇਖ ਕੇ ਪ੍ਰੋਜੈਕਟ ਇਸ ਨਗਰ ਦੇ ਲੋਕ ਹੈਰਾਨ ਹੋਏ ਨੇ ਕਿ ਇਹੋ ਜਿਹੇ ਸਰੂਰ ਵਾਲਾ ਇਹੋ ਜਿਹੇ ਸੋਹਣੇ ਮੁੱਠੜੇ ਸਰੀਰ ਵਾਲਾ ਸਰੀਰ ਅੱਜ ਤੱਕ ਅਸੀਂ ਤੱਕਿਆ ਨਹੀਂ ਇਹ ਤਾਂ ਕੋਈ ਸੰਤ ਰੂਹ ਜਾਪਦੀ ਹੈ ਪ੍ਰੋਜੈਕਟ ਸਰੀਰ ਸਤਿਗੁਰਾਂ ਦੇ ਦੀਦਾਰੇ ਕਰਨ ਵਾਸਤੇ ਆਏ ਨੇ ਔਰ ਸ਼ਰਮੋ ਸ਼ਰਮੇ ਫਿਰ ਇਸ ਨਗਰ ਦੇ ਜਿਹੜੇ ਅਸ਼ਰਧਤ ਜਿਮੀਦਾਰ ਨੇ ਉਹ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹਨ
ਪੁਸ਼ਟ ਤੁਰੰਗਨ ਦੇਖ ਲਭਾਏ
ਔਰ ਜਿਸ ਵੇਲੇ ਇਹਨਾਂ ਜਿਮੀਦਾਰਾਂ ਨੇ ਰਿਸ਼ਟ ਪੁਸ਼ਟ ਉੱਚੇ ਉੱਚੇ ਲੰਮੇ ਲੰਮੇ ਘੋੜੇ ਸਤਿਗੁਰਾਂ ਦੇ ਸਿੱਖਾਂ ਦੇ ਵੇਖੇ ਨੇ ਵਧੀਆ ਨਸਲ ਦੇ ਘੋੜਿਆਂ ਨੂੰ ਤੱਕ ਕੇ ਇਹ ਜਿਮੀਦਾਰ ਲੁਭਾਏ ਮਨ ਲਾਲਚ ਦੇ ਵਿੱਚ ਆਏ ਹਨ
ਆਪਸ ਮੈਂ ਮਸਲਤ ਖਾਨੇ
ਇਹ ਜਿਮੀਦਾਰ ਕਿਸਾਨ ਲੋਕ ਇਹਨਾਂ ਉੱਚੇ ਸਡੋਲ ਵਧੀਆ ਨਸਲ ਦੇ ਘੋੜਿਆਂ ਨੂੰ ਵੇਖ ਕੇ ਇਹਨਾਂ ਦਾ ਮਨ ਲਾਲਚ ਦੇ ਵਿੱਚ ਆਇਆ ਔਰ ਆਪਸ ਦੇ ਵਿਚ ਮਸਲਤ ਪੀ ਸਲਾਹ ਮਸ਼ਵਰਾ ਕਰ ਰਹੇ ਹਨ।
ਅਦਕ ਮੋਲ ਕੇ ਤੁਰੰਗ ਮਾਨੇ
ਕਿ ਇਹ ਜਿਹੜੇ ਵੱਡੇ ਵੱਡੇ ਉੱਚੇ ਉੱਚੇ ਘੋੜੇ ਨੇ ਇਹ ਬਹੁਤ ਵਧੀਆ ਨਸਲ ਦੇ ਨੇ ਅਤੇ ਇਹ ਵਡਮੁੱਲੇ ਘੋੜੇ ਹਨ।
ਲਿਓ ਨਿਸਾ ਮੈਨੂੰ ਚੁਰਾਏ
ਰੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਗੁਰੂ ਪਿਆਰਿਓ, ਹੁਣ ਇਹਨਾਂ ਨੇ ਮਨ ਦੀ ਮਾੜੀ ਹਾਲਤ ਦੇ ਮੁਤਾਬਕ ਇਹ ਸਲਾਹ ਮਸ਼ਵਰਾ ਆਪਸ ਦੇ ਵਿਚ ਕੀਤਾ ਕਿ ਲੇਹੋ ਨਿਸਾ ਮੈਂ ਇਨਹੋ ਚੁਰਾਏ ਕਿ ਰਾਤ ਦੇ ਸਮੇਂ ਇਹ ਵਧੀਆ ਨਸਲ ਦੇ ਘੋੜੇ ਇਹਨਾਂ ਫਕੀਰਾਂ ਦੇ ਕੋਲੋਂ ਪਰਦੇਸੀਆਂ ਦੇ ਕੋਲੋਂ ਚੁਰਾ ਲੈਣਾ ਚਾਹੀਦੇ ਹਨ।
ਇਹ ਪਰਦੇਸੀ ਲਖੈ ਨਕਾਏ
ਔਰ ਇਹ ਜਿਹੜੇ ਪਰਦੇਸੀ ਲੋਕ ਨੇ ਜਦੋਂ ਆਪਾਂ ਇਹਨਾਂ ਦੇ ਘੋੜੇ ਚੋਰੀ ਕਰ ਲਵਾਂਗੇ ਇਹਨਾਂ ਨੇ ਕੁਝ ਵੀ ਰਾਤ ਦੇ ਸਮੇਂ ਸੁੱਤਿਆਂ ਨੂੰ ਪਤਾ ਨਹੀਂ ਚੱਲਣਾ, ਕੁਝ ਵੀ ਜਾਣਨਗੇ ਨਹੀਂ ਜੀ,
ਚਲੇ ਜਾਏਗੇ ਬਸ ਨਾ ਬਸਾਵੇ।
ਇਹਨਾਂ ਵਿਚਾਰਿਆਂ ਦੇ ਕੁਝ ਬਸ ਚੱਲਣਾ ਨਹੀਂ ਔਰ ਇਹ ਆਪਣੇ ਘੋੜੇ ਗਵਾ ਕੇ ਆਪਣੇ ਆਪਣੇ ਦੇਸ਼ ਨੂੰ ਵਾਪਸ ਨਿਰਾਸ਼ ਹੋ ਕੇ ਚਲੇ ਜਾਣਗੇ। ਇਹਨਾਂ ਕਮਲਿਆਂ ਨੂੰ ਇਹਨਾਂ ਸੁਦਾਈਆਂ ਨੂੰ ਪਤਾ ਨਹੀਂ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਿਨ ਬੋਲਿਆ ਸਭ ਕੁਛ ਜਾਣਦਾ ਕਿ ਸਾਡਾ ਕੀਚਾ ਅਰਦਾਸ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਦੀ ਸਮਰੱਥਾ ਰੱਖਦੇ ਹਨ।
ਇਨ ਪੀਛੇ ਅਮ ਸਦਨ ਬੰਦਾ ਮੈਂ
ਜਿਸ ਵੇਲੇ ਇਹ ਆਪਣੇ ਘੋੜੇ ਗਵਾ ਕੇ ਚਲੇ ਜਾਣਗੇ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਵਧੀਆ ਨਸਲ ਦੇ ਸੁੰਦਰ ਉੱਚੇ ਉੱਚੇ ਘੋੜਿਆਂ ਨੂੰ ਆਪਾਂ ਆਪਣੇ ਘਰ ਦੇ ਵਿਚ ਬੰਨ ਲਵਾਂਗੇ।
ਵੇਚਾਂਗੇ ਤਨ ਪਾਏ ਵਿਸਾਲਾ
ਜਿਸ ਵੇਲੇ ਇਹਨਾਂ ਘੋੜਿਆਂ ਨੂੰ ਵੇਚਾਂਗੇ ਤਾਂ ਬਹੁਤ ਵੱਡਾ ਵਿਸਾਲ ਧਨ ਮਾਇਆ ਪ੍ਰਾਪਤ ਹੋਵੇਗੀ।
ਉਹ ਚਿਕ ਪਏ ਓਲਾ ਵੀ ਇਸ ਕਾਲਾ
ਕਿ ਸੱਜਣੋ ਆਪਾਂ ਨੂੰ ਤਾਂ ਅਚਨਚੇਤ ਅਚਾਨਕ ਹੀ ਇਸ ਸਮੇਂ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਵੱਡਾ ਲਾਭ ਲਾਹਾ ਪ੍ਰਾਪਤ ਹੋਣਾ ਵਾਲਾ ਹੈ।
ਆਪਸ ਮੈਂ ਗਿਨ ਮਤ ਮੂੜੇ
ਇਹ ਮੂਰਖ ਮਤ ਵਾਲੇ ਜਿਹੜੇ ਇਸ ਨਗਰ ਦੇ ਕਿਸਾਨ ਨੇ ਆਪਸ ਦੇ ਵਿਚ ਐਸੀਆਂ ਗਿਣਤੀਆਂ ਮਿਣਤੀਆਂ ਕਰ ਰਹੇ ਹਨ
ਜਹੈ ਤੁਰੰਗਨ ਹੋਏ ਅਰੂੜੇ
ਔਰ ਇਹ ਸਤਿਗੁਰੂ ਮਹਾਰਾਜ ਜੀਆਂ ਦੇ ਅਤੇ ਸਤਿਗੁਰਾਂ ਦੇ ਪਿਆਰੜੇ ਸਿੱਖਾਂ ਦੇ ਘੋੜਿਆਂ ਦੇ ਉੱਤੇ ਅਸਵਾਰ ਹੋਣਾ ਚਾਹੁੰਦੇ ਨੇ ਇਹ ਪਹਿਲਾਂ ਵਧੀਆ ਨਸਲ ਦੇ ਘੋੜਿਆਂ ਦੀਆਂ ਅਸਵਾਰੀਆਂ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਵੇਚ ਕੇ ਵੱਡਾ ਮੁੱਲ ਆਦਿਕ ਪ੍ਰਾਪਤ ਕਰਾਂਗੇ।
ਭਇਓ ਨਿਸਾ ਮੈਂ ਤਿਮਰ ਘਨੇਰਾ
ਜਿਸ ਸਮੇਂ ਰਾਤ ਦੇ ਸਮੇਂ ਗੂੜਾ ਹਨੇਰਾ ਹੋਇਆ
ਸਤਿਗੁਰ ਸੁਪਤ ਪਏ ਤਿਸ ਬੇਰਾ
ਸਤਿਗੁਰ ਸਤ ਨਾਮ ਹੈ ਨਾਸ ਤੋਂ ਰਹਿਤ ਦਾ ਜਿਸ ਦਾ ਤਿੰਨੇ ਹੀ ਕਾਲਾਂ ਦੇ ਵਿਚ ਨਾਸ ਨਾ ਹੋਵੇ। ਵੇਦ ਦੇ ਵਿਚ ਸੁਰਤੀ ਆਉਂਦੀ ਹੈ ਤ੍ਰੈ ਕਾਲ ਅਬਦ ਤਿਅੰਗ ਸਤ ਤੋਅੰਗ ਕਿ ਜਿਸ ਦਾ ਤਿੰਨੇ ਹੀ ਕਾਲਾਂ ਦੇ ਵਿਚ ਅਬਾਦ ਕੀ ਨਾਸ ਨਾ ਹੋਵੇ ਐਸੀ ਮਹਾਨ ਸ਼ਕਤੀ ਨੂੰ ਸਤ ਜਾਂ ਸੱਚ ਆਖਿਆ ਜਾਂਦਾ ਹੈ। ਆਪ ਜੀ ਨਿਤਾ ਪ੍ਰਤੀ ਮੂਲ ਮੰਤਰ ਦੇ ਵਿਚ ਪੜ੍ਹਦੇ ਹੋ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸਤ ਜੋ ਤਿੰਨੇ ਹੀ ਕਾਲਾਂ ਦੇ ਵਿਚ ਸੱਚ ਸਰੂਪ ਹੋਵੇ ਔਰ ਜਿਸ ਦਾ ਤਿੰਨੇ ਹੀ ਸਮਿਆਂ ਦੇ ਅੰਦਰ ਨਾਸ ਨਾ ਹੋਵੇ ਐਸੀ ਮਹਾਨ ਸ਼ਕਤੀ ਨੂੰ ਸੱਤ ਜਾਂ ਸੱਚ ਆਖਿਆ ਜਾਂਦਾ ਹੈ। ਗੁਰ ਚੇਤਨ ਸਰੂਪ ਕੇ ਨਾਸ ਤੋਂ ਰਹਿਤ ਚੇਤਨ ਸਰੂਪ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਪ੍ਰੋਜਕਟ ਨੀਂਦ ਦਾ ਸੁਖ ਲੈਣ ਵਾਸਤੇ ਪੰਘੇ ਤੇ ਬਰਾਜੇ ਹਨ
ਤਸਕਰ ਬਨ ਰਾਤ ਸੋ ਆਏ
ਇਹ ਜਿਹੜੇ ਜ਼ਿਮੀਦਾਰ ਸਨ ਇਸ ਨਗਰ ਦੇ ਗੁਰੂ ਪਿਆਰੇ ਇਹ ਜ਼ਿਮੀਦਾਰ ਮਾਨੋ ਰਾਤ ਦੇ ਸਮੇਂ ਘੋੜਿਆਂ ਨੂੰ ਚਰਾਉਣ ਵਾਸਤੇ ਚੋਰ ਬਣ ਕੇ ਆਏ ਹਨ
ਤੁਰੰਗਨ ਤੋਂ ਨੀਅਰ ਆਏ
ਔਰ ਜਿਸ ਥਾਂ ਦੇ ਉੱਤੇ ਸਤਿਗੁਰਾਂ ਨੇ ਤੇ ਸਿੱਖਾਂ ਨੇ ਘੋੜਿਆਂ ਨੂੰ ਬੰਨਿਆ ਹੋਇਆ ਏ बन्ने हुए घोड़िया दे लागे रात दे समय पहुंचे हन।
खष्ट चोर खट घोरन हेत,
खष्ट चोर खट घोरन हेत, खष्ट नाम है गुरु प्यारे शेदा के सतगुरा दे कोल छे घोड़े ने अते छे दे छे घोड़िया नू चोरी करन वास्ते ए छे चोर आए ने, क्योंकि एक घोड़ा सतगुरां दे कोल और पांच सिख भाई मती दास जी, भाई सती दास, भाई दयाला जी, भाई उदेर ठौर इत्यादिक इना पंजा सिंघा सिखा दे कोल पांच घोड़े ने और छेवां घोड़ा गुरु तेग बहादुर महाराज दे कोल है। ए छे दे छे घोड़िया नू चोर चुराण वास्ते चोरी करन वास्ते ए छे चोर किसान आए हन।
डेरे के नेर सुचेत,
और जिस थां दे उते सतगुरां डेरा मुकाम टिकाणा कीता होया है, ए बड़ी सुचेतता दे नाल सूझ बूझता दे नाल उना के घोड़िया दे लागे पहुंचे हन।
जावत पैरू जागत रे,
सतगुरु महाराज जिया दे घोड़िया दा पहरेदार जाग रहा है घोड़िया दे, और मेरे सतगुरु गुरु तेग बहादुर महाराज जी दी सेवा दे विच पहरेदार जाग रहा है।
ताकत रे नायक गयो,
उन्नी देर तक ता एक किसान चोर इक टक इस पहरेदार वल तक रहे ने, ए साड़ी चोरी करन दे माड़े तारक दे विचे पहरेदार वड्डी रुकावट बन रहा है। ए सतगुरु महाराज जी बराजे हुए ने, और जिन्नी देर तक पहरेदार जाग रहा है इक तक पहरेदार वल वेख रहा, और घोड़िया नू उन्नी देर तक फड़दे नहीं खोलदे नहीं हन।
तरी जामनी ते अलसायो,
जिस वेले अद्धी तो बाद रात ढली आ, तरी जामनी ते अलसायो, के जिस वेले काफी रात बतीत होए ता उस वेले पहरेदार कुछ आलस दे साहित निंद्रा मानू ओदे उत्ते भारू होन लगी।
बिलो कै तीन लख पायो,
के ए चोर बहुत लागे होके इस पहरेदार वल वेख रहे ने, के हुण इस पहरेदार वड्डे वफादार नू वेखदिया के किन्नी क देर तक जारदा रह सकदा है, और जिस वेले ना ने वेखिया के हुण पहरेदार नू नींद जोर पा रही है।
खटों खट खट घोरन की ओर,
खटों खट घोरन की ओर, और छे मंजिया छे ही घोड़िया दे लागे सतगुरु महाराज जी ने आप अति अपने सिखा दिया डवाइया हुई हन।
पहुंच समीपी तुरन चोर,
इना चोरा ने तट लिया वेख लिया है के एक चंगे सोने शरीर वाला साधु सुभा वाला ए महापुरख नजर आ रहा है, और नाल दे सिख भी कोई घट सुभा वाले नहीं। पहुंच समीपी तुरन चोर, के जल्दी दे नाल के किसान खटकड़ नगर दे इना घोड़िया दे सतगुरां दे बहुत लागे पहुंच गए हन।
जब बंधन को मोचन लागे, अंध भय तत्काल कुभागे,
गज के आखो सतनाम
श्री वाहेगुरु।
हुण इना कमलिया ने वेख्या के सतगुरु और एदे नाल दे साथी सुते पए ने, इना सदाइयां नू इना कमलिया नू पता नहीं भोली मालनी है एओ सतगुरु जागता है देओ, कि सतगुरु कदे सौंदा नहीं, ओदी वैराग ते विवेक दियां अखियां नेत्र हमेशा हमेशा वास्ते ही खुले रहंदे ने। और इना कमलिया ने वेख्या है के सतगुरु नाल दे इदे साथी सुते पए ने, ਵਧੀਆ ਨਸਲ ਦੇ ਘੋੜਿਆਂ ਨੂੰ ਚਰਾਉਣ ਵਾਸਤੇ ਜਾਂ ਬੰਧਨ ਤੋਂ ਮੋਚਣ ਲੱਗੇ ਕਿ ਬੰਨੇ ਹੋਏ ਘੋੜਿਆਂ ਨੂੰ ਜਿਸ ਵੇਲੇ ਇਹ ਚੋਰ ਕਿਰਸਾਨ ਘੋੜਿਆਂ ਨੂੰ ਬੰਨਿਆ ਹੋਇਆਂ ਨੂੰ ਉਹਨਾਂ ਦੇ ਰੱਸੇ ਖੋਲਣ ਲੱਗੇ ਹਨ।
ਅੰਗ ਪਏ ਤਤਕਾਲ ਕੁਭਾਗੇ,
ਇਹ ਖੋਟੇ ਭਾਗਾਂ ਵਾਲੇ ਜਿਸ ਵੇਲੇ ਘੋੜਿਆਂ ਨੂੰ ਖੋਲਣ ਲੱਗੇ ਨੇ, ਇਹ ਸੋਚਦੇ ਨੇ ਕਿ ਸਤਿਗੁਰਾਂ ਨੇ ਨੇਤਰ ਮੀਟੇ ਹੋਏ ਨੇ, ਸੁੱਤੇ ਪਏ ਨੇ ਇਹਨਾਂ ਕਮਲਿਆਂ ਦੇ, ਹਮੇਸ਼ਾ ਹਮੇਸ਼ਾ ਵਾਸਤੇ ਮਾਨੋ ਆਪ ਹੀ ਨੇਤਰ ਮੀਟੇ ਗਏ ਨੇ। ਇਹ ਜ਼ਿਮੀਦਾਰ, ਇਹ ਚੋਰ ਇਨਸਾਨ ਜਿਸ ਵੇਲੇ ਘੋੜਿਆਂ ਦੇ ਰੱਸਿਆਂ ਨੂੰ ਖੋਲਣ ਲੱਗੇ ਨੇ, ਗੁਰੂ ਪਿਆਰੇ ਉਸੇ ਵੇਲੇ ਇਹ ਅੰਨੇ ਹੋ ਗਏ ਨੇ। ਰੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ।
ਅੰਧ ਭਰੇ ਤਤਕਾਲ ਭੁਭਾਗੇ, ਇਹ ਖੋਟੇ ਕਰਮਾਂ ਵਾਲੇ, ਮਾੜੇ ਕਰਮਾਂ ਵਾਲੇ ਤਤ ਛਿਣ ਉਸੇ ਵੇਲੇ ਹੀ ਅੰਨੇ ਹੋ ਗਏ ਹਨ।
ਹੱਥ ਆਗੇ ਤੇ ਗਏ ਪਿਛਾਰੇ,
ਔਰ ਫਿਰ ਅੱਗੇ ਨੂੰ ਹਟ ਕੇ ਇਹ ਪਿੱਛੇ ਨੂੰ ਹੋਏ ਨੇ। ਕਿ ਕੀ ਕਾਰਨ ਬਣਿਆ, ਇੱਕ ਦੂਜੇ ਨੂੰ ਆਵਾਜ਼ਾਂ ਮਾਰ ਮਾਰ ਕੇ ਪੁੱਛ ਰਹੇ ਨੇ ਕਿ ਸੱਜਣਾ ਦੱਸ ਤੂੰ ਘੋੜਾ ਖੋਲਿਆ ਜਾਂ ਨਹੀਂ ਖੋਲਿਆ। ਉਹ ਦੂਜੇ ਨੂੰ ਆਖ ਰਿਹਾ ਹੈ ਕਿ ਮੈਨੂੰ ਤਾਂ ਘੋੜੇ ਦਾ ਰੱਸਾ, ਘੋੜਾ ਅਤੇ ਜੋ ਸਭ ਕੁਝ ਪਹਿਲਾਂ ਨਜ਼ਰ ਆ ਰਿਹਾ ਸੀ ਕੁਝ ਨਜ਼ਰ ਨਹੀਂ ਆ ਰਿਹਾ ਹੈ। ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ ਹੱਟ ਅੱਗੇ ਤੇ ਗਏ ਪਛਾਰੇ, ਜਿਹੜੇ ਅੱਗੇ ਹੋ ਕੇ ਸਤਿਗੁਰਾਂ ਦੇ ਘੋੜਿਆਂ ਨੂੰ ਖੋਲਣ ਲੱਗੇ ਸੀ, ਹੁਣ ਗੁਰੂ ਪਿਆਰਿਓ ਸ਼ਰਮ ਦੇ ਮਾਰੇ ਅੰਨੇ ਹੋਏ ਕੁਝ ਪਿੱਛੇ ਨੂੰ ਹਟੇ ਹਨ।
ਜਬੈ ਦਾਮ ਦਿਸ਼ ਪੂਜਾ ਪੁਸਾਰੇ,
ਔਰ ਮੁੜ ਕੇ ਫੇਰ ਆਪਣੀ ਬਾਂਹ ਅੱਗੇ ਨੂੰ ਕਰਦੇ ਹੋਏ ਰੱਸੇ ਨੂੰ ਖੋਲਣ ਲੱਗਦੇ ਹਨ।
ਕਛੂ ਨਦੀ ਸਹਿ ਦ੍ਰਿਸ਼ ਪਰਹਾਨੇ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਤਾਂ ਪਿੱਛੇ ਨੂੰ ਜਾਂਦੇ ਨੇ, ਕੁਝ ਘੋੜਿਆਂ ਤੋਂ ਪਿੱਛੇ ਹੁੰਦੇ ਨੇ, ਇਹਨਾਂ ਨੂੰ ਨਜ਼ਰ ਆਉਣ ਲੱਗ ਪੈਂਦਾ ਏ। ਔਰ ਜਿਸ ਵੇਲੇ ਘੋੜਿਆਂ ਦੇ ਸੰਗਲ ਘੋੜਿਆਂ ਦੇ ਰੱਸੇ ਖੋਲਣ ਵਾਸਤੇ ਅੱਗੇ ਨੂੰ ਜਾਂਦੇ ਨੇ, ਕਛੂ ਨਾ ਦਿਸੈ ਦ੍ਰਿਸ਼ਟ ਪਰਹਾਨੀ, ਕਿ ਕੁਝ ਵੀ ਇਹਨਾਂ ਨੂੰ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ, ਮਾਨੋ ਇਹਨਾਂ ਦੀ ਦ੍ਰਿਸ਼ਟੀ ਨਿਗਾਹ ਜਾਂਦੀ ਹੀ ਜਾਂਦੀ ਰਹੀ ਆ, ਭਾਵ ਇਹ ਅੰਨੇ ਹੋ ਜਾਂਦੇ ਹਨ।
ਇੱਕ ਅੱਧ ਪੁੱਤ ਗਤ ਮਤ ਬਿਸਮਾਨੇ,
ਇੱਕ ਅੱਧ ਪੁੱਤ ਗਤ ਮਤ ਬਿਸਮਾਨੀ, ਇੱਕ ਨਾਮ ਹੈ ਦੇਖਣ ਦਾ, ਅੱਧ ਪੁੱਤ ਨਾਮ ਹੈ ਅਸਚਰਜ ਦਾ, ਬਿਸਮਾਦ ਦਾ, ਗਤ ਨਾਮ ਹੈ ਮਰਿਆਦਾ ਦਾ, ਮਤ ਨਾਮ ਹੈ ਮਤ ਦਾ, ਬਿਸਮਾਨੀ ਨਾਮ ਹੈ ਹੈਰਾਨ ਹੋਣ ਦਾ। ਕਿ ਇਹੋ ਜਿਹੀ ਅਸਚਰਜ ਆਦ ਭੁੱਤ ਗਤੀ ਨੂੰ, ਸਤਿਗੁਰਾਂ ਦੀ ਮਰਿਆਦਾ ਨੂੰ, ਅਸਚਰਜ ਲੀਲਾ ਨੂੰ ਵੇਖ ਕੇ ਇਹਨਾਂ ਦੀ ਮਤ ਹੈਰਾਨ ਹੋ ਗਈ ਹੈ।
ਜਬ ਘੋਰਨ ਤੇ ਦੋਰ ਸਿਦਾਰਾ,
ਜਿਸ ਵੇਲੇ ਇਹ ਘੋੜਿਆਂ ਤੋਂ ਕੁਝ ਦੂਰ ਹੁੰਦੇ ਹਨ,
ਸਭ ਕਿਚ ਵਸਤੂ ਅਗਰ ਬਿਛਾਰਾ ਨਿਹਾਰਾ,
ਸਭ ਕਿਛ ਵਸਤੂ ਅਗਰ ਨਿਹਾਰਾ, ਕਿ ਜਿਸ ਵੇਲੇ ਘੋੜਿਆਂ ਤੋਂ ਦੂਰ ਹੁੰਦੇ ਨੇ, ਕੱਲੀ ਕੱਲੀ ਪਈ ਹੋਈ ਚੀਜ਼ ਸਭ ਕੁਝ ਇਹਨਾਂ ਨੂੰ ਪ੍ਰਤੱਖ ਰੂਪ ਦੇ ਅੰਦਰ ਨਜ਼ਰ ਆ ਰਹੀ ਹੈ।
ਆਇਨ ਸਮੀਤੀ ਹੋਵੇ ਹੇਰ,
ਉਹ ਜਿਸ ਵੇਲੇ ਇਹ ਘੋੜਿਆਂ ਨੂੰ ਵੇਖਦੇ ਨੇ ਕਿ ਐਡੇ ਸਡੋਲ, ਐਡੇ ਵਧੀਆ ਨਸਲ ਦੇ ਚਿੱਟੇ ਚਟੋਰ ਇਹ ਘੋੜੇ ਨੇ, ਔਰ ਇਹਨਾਂ ਦਾ ਮਨ ਫੇਰ ਬੇਈਮਾਨ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਘੋੜੇ ਸਾਨੂੰ ਪ੍ਰਾਪਤ ਹੋ ਜਾਣ। ਹੈਨ ਸਮੀਪੀ ਹੋਵੇ ਹੇਰ, ਜਿਸ ਵੇਲੇ ਇਹ ਉਹ ਘੋੜਿਆਂ ਨੂੰ ਪ੍ਰਾਪਤ ਕਰਨ ਵਾਸਤੇ ਘੋੜਿਆਂ ਦੇ ਵੱਲ ਤੱਕਦੇ ਨੇ ਅਤੇ ਘੋੜਿਆਂ ਦੇ ਲਾਗੇ ਹੁੰਦੇ ਹਨ,
ਨੀ ਦ੍ਰਿਸ਼ ਬਿਨਾ ਸਹਿ ਫੇਰ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਫੇਰ ਮੁੜ ਮੁੜ ਕੇ ਵਾਰ ਵਾਰ ਇਹ ਘੋੜਿਆਂ ਦੇ ਕੋਲ ਘੋੜਿਆਂ ਦੇ ਲਾਗੇ ਹੁੰਦੇ ਨੇ, ਮੁੜ ਕੇ ਫਿਰ ਇਹਨਾਂ ਦੀ ਨਿਗਾਹ ਜਾਂਦੀ ਰਹਿੰਦੀ ਹੈ, ਇਹ ਮੁੜ ਕੇ ਅੰਨੇ ਹੋ ਬਣ ਜਾਂਦੇ ਹਨ।
ਇਹ ਬਿਦਲਕ ਅਜ਼ਮਤ ਜੁੱਤ ਜਾਣੇ,
ਇਸ ਵਿਧੀ ਦੇ ਮੁਤਾਬਕ ਹੁਣ ਇਹਨਾਂ ਨੇ ਜਾਣ ਲਿਆ ਕਿ ਇਹ ਕੋਈ ਮਾੜੀ ਮੋਟੀ ਹਸਤੀ ਨਹੀਂ, ਇਹ ਕੋਈ ਮਾੜਾ ਮੋਟਾ ਇਨਸਾਨ ਨਹੀਂ, ਇਹ ਤਾਂ ਮਹਾਨ ਕੋਈ ਵੱਡੀ ਅਜ਼ਮਤ, ਕਰਾਮਾਤਾਂ ਦੇ ਸਾਹਿਤ ਐਸੇ ਸਾਧੂ ਫਕੀਰ ਨਜ਼ਰ ਆਉਂਦੇ ਹਨ।
ਦੀਨ ਹੋਏ ਸਬੰਧਨ ਠਾਨੇ,
ਹੁਣ ਦੀਨ ਹੋ ਕੇ ਗਰੀਬ ਅਨਾਥ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰੂ ਪਿਆਰੇ ਇਹਨਾਂ ਨੇ ਨਮਸਕਾਰ, ਮਾਨੋ ਆਪਣੇ ਗੋਡੇ ਆਪਣਾ ਮਸਤਕ ਸੀਸ ਝੁਕਾ ਦਿੱਤਾ ਹੈ ਕਿ ਅਸੀਂ ਤਾਂ ਬਹੁਤ ਵੱਡੀ ਭੁੱਲ ਕਰਨ ਲੱਗੇ ਸਾਂ, ਇਹ ਤਾਂ ਮਹਾਨ ਹਸਤੀਆਂ ਇਸ ਸਾਡੇ ਨਗਰ ਦੇ ਵਿੱਚ ਆਏ ਨੇ। ਇਉਂ ਸ਼ਰਮ ਸ਼ਰ ਹੋ ਕੇ ਸਤਿਗੁਰੂ ਮਹਾਰਾਜ ਪਲਮ ਦੇ ਉੱਤੇ ਆਪਣੀ ਮੌਜ ਆਨੰਦ ਦੇ ਵਿੱਚ ਬਰਾਜੇ ਹੋਏ ਨੇ, ਔਰ ਇਹ ਸਤਿਗੁਰੂ ਮਹਾਰਾਜ ਜੀ ਨੂੰ ਛੇ ਦੇ ਛੇ ਕਿਸਾਨ ਚੋਰ ਜ਼ਿਮੀਂਦਾਰ ਨਮਸਕਾਰ ਕਰਕੇ ਆਪਣੇ ਘਰਾਂ ਨੂੰ ਰਵਾਨਾ ਹੋਣ ਦੀ ਸੋਚਦੇ ਹਨ।
ਸਦਨ ਆਪਣੇ ਚੱਲ ਕਰ ਆਏ,
ਹੁਣ ਚੱਲ ਕਰਕੇ ਆਪਣੇ ਘਰਾਂ ਨੂੰ ਆਏ ਹਨ।
ਸੁਜਸ ਬਖਾਨਾ ਮਿਲ
ਸਮਝਾਏ, ਇਹ ਸਾਰੇ ਹੀ ਆਪਸ ਦੇ ਵਿੱਚ ਮਿਲ ਕਰਕੇ ਮੇਰੇ ਸਤਿਗੁਰਾਂ ਦਾ ਔਰ ਸਤਿਗੁਰਾਂ ਦੇ ਸਿੱਖਾਂ ਦਾ ਸ੍ਰੇਸ਼ਟ ਜਸ ਕਥਨ ਕਰ ਰਹੇ ਨੇ। ਗੌਰ ਕਰਿਓ ਕਿ ਇਹ ਉਹੀਓ ਹੀ ਜ਼ਿਮੀਂਦਾਰ ਨੇ ਇਸ ਖਟਕੜ ਨਗਰ ਦੇ, ਜਿਹੜੇ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਾੜੇ ਕਰਮਾਂ ਦੇ ਮੁਤਾਬਕ ਮਾੜੀ ਸੋਚ ਨੂੰ ਮਾੜੀ ਵਿਚਾਰ ਨੂੰ ਲੈ ਕੇ ਆਏ ਨੇ ਕਿ ਇਹਨਾਂ ਦੇ ਅਸੀਂ ਘੋੜਿਆਂ ਨੂੰ ਚਰਾਵਾਂਗੇ। ਸਤਿਗੁਰੂ ਮਹਾਰਾਜ ਜੀਆਂ ਦੀ ਐਸੀ ਅਜ਼ਮਤ ਨੂੰ, ਐਸੀ ਮਹਾਨ ਕਿਰਪਾ ਨੂੰ ਵੇਖ ਕੇ ਗੁਰੂ ਪਿਆਰੇ ਹੈਰਾਨ ਹੋਏ ਨੇ। ਸੁਣ ਕੇ ਰਾਹਤ ਬਖਾਨਾ ਮਿਲ ਸਮਦਾਏ, ਕਿ ਸੁਜਸ ਬਖਾਨਾ ਮਿਲ ਸਮਦਾਏ, ਕਿ ਸ੍ਰੇਸ਼ਟ ਜਸ ਸਤਿਗੁਰੂ ਮਹਾਰਾਜ ਜੀਆਂ ਦਾ ਇਹ ਸਾਰੇ ਹੀ ਮਿਲ ਕੇ ਮਾਨੋ ਕਰ ਰਹੇ ਹਨ।
ਤਿੰਨੋ ਸਿਆਣੇ ਕੀਨ ਬਖਾਨ,
ਇਹਨਾਂ ਜ਼ਿਮੀਂਦਾਰਾਂ ਦੇ ਵਿੱਚੋਂ ਇੱਕ ਸਿਆਣੇ ਜ਼ਿਮੀਂਦਾਰ ਨੇ ਆਪਣੇ ਮੁੱਠ ਤੋਂ ਕੁਝ ਵਚਨ ਕਥਨ ਕੀਤੇ ਹਨ।
ਇਹ ਗੁਰ ਸਮਰਥ ਮਹਿਮਾਨ,
ਰੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਗੁਰ ਸਮਰਥ ਮਹਿਮਾਨ, ਕਿ ਇਹ ਜਿਹੜਾ ਗੁਰੂ ਹੈ ਇਹ ਸਰਬ ਕਲਾ ਸਮਰਥ ਹੈ। ਮਹਿਦ ਕਿ ਇਹ ਗੁਰੂ ਵੱਡੇ ਤੋਂ ਵੱਡਾ ਮਹਾਨ ਤੋਂ ਮਹਾਨ ਹੈ, ਕਿ ਐਸੇ ਮਹਾਨ ਸਮਰੱਥ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਆਪਾਂ ਬਹੁਤ ਵੱਡੇ ਪਾਪ ਨੂੰ ਕਮਾਉਣ ਲੱਗੇ ਸਾਂ।
ਓਤ ਪ੍ਰਭਾਤ ਪ੍ਰਸੰਨ ਕਰੀਜੈ,
ਹੁਣ ਸਤਿਗੁਰਾਂ ਦੇ ਦੀਦਾਰੇ ਕਰਕੇ ਗੁਰੂ ਪਿਆਰੇ ਇਹਨਾਂ ਦੀ ਖੋਟੀ ਮਤ ਭੈੜੀ ਮਤ ਮਾਨੋ ਸੁਮਤ ਬਣ ਗਈ ਹੈ, ਕਿਉਂਕਿ ਚਾਰ ਤਰ੍ਹਾਂ ਦੀ ਮਤ ਅਨਮਤ, ਮਨਮਤ, ਗੁਰਮਤ ਔਰ ਗੁਰਮਤ। ਤਿੰਨ ਤਰ੍ਹਾਂ ਦੀ ਮਤ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਵੀ ਥਾਂ ਨਹੀਂ, ਕਿਉਂਕਿ ਤਿੰਨ ਤਰ੍ਹਾਂ ਦੀ ਮਤ ਦੇ ਪਿੱਛੇ ਦੁੱਖ ਹੀ ਦੁੱਖ ਹਨ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਕਿ ਗੁਰ ਕੀ ਮਤ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹਨਾਂ ਦੀ ਮਨਮਤ, ਇਹਨਾਂ ਦੀ ਦੁਰਮਤ ਔਰ ਇਹਨਾਂ ਦੇ ਗੁਰੂ ਪਿਆਰੇ ਅਨਮਤ ਨਾਸ ਕਰਕੇ ਇਹਨਾਂ ਦੇ ਅੰਦਰ ਗੁਰਮਤ ਭਰ ਦਿੱਤੀ ਆ, ਔਰ ਗੁਰਮਤ ਦੇ ਧਾਰਨੀ ਹੁੰਦੇ ਹੋਏ ਹੋਤ ਪ੍ਰਭਾਤ ਪ੍ਰਸੰਨ ਕਰੀਜਾ, ਹੁਣ ਚੰਗੀ ਸ਼ੁਭ ਮਤ ਇਹਨਾਂ ਦੇ ਅੰਦਰ ਗੁਰੂ ਦੇ ਦੀਦਾਰੇ ਕਰਕੇ ਪੈਦਾ ਹੋਈ ਆ, ਔਰ ਇਹ ਆਪਸ ਦੇ ਵਿੱਚ ਸਲਾਹ ਮਸ਼ਵਰਾ ਗੱਲਾਂ ਕਰ ਰਹੇ ਨੇ ਕਿ ਜਿਸ ਵੇਲੇ ਪ੍ਰਭਾਤ ਅੰਮ੍ਰਿਤ ਵੇਲਾ ਹੋਵੇ ਇਸ ਮਹਾਨ ਸਮਰੱਥ ਪੂਰੇ ਗੁਰੂ ਦੀਆਂ ਖੁਸ਼ੀਆਂ ਗੁਰੂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ।
ਮਨ ਭਾਵਤ ਸੁਖ ਕੋ ਬਰ ਲੀਜੈ,
ਜੇ ਗੁਰੂ ਪ੍ਰਸੰਨ ਹੋ ਗਿਆ ਤਾਂ ਫਿਰ ਮਨ ਭਾਉਂਦੇ ਸੁਖ ਰੂਪ ਵਰ ਅਸੀਂ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਕਰ ਸਕਦੇ ਹਾਂ।
ਮਿਲ ਸਭ ਨੇ ਮਸਲਤੇ ਧਾਰੇ,
ਸਾਰੇ ਹੀ ਜ਼ਿਮੀਦਾਰ ਕਿਸਾਨਾਂ ਨੇ ਆਪਸ ਦੇ ਵਿੱਚ ਇਹ ਸਲਾਹ ਮਸ਼ਵਰਾ ਕੀਤਾ ਹਾਂ।
ਗ੍ਰਾਮ ਕੋ ਬਖਾਰੀ ਸਭ ਬਾਰੇ,
ਹੁਣ ਇਹਨਾਂ ਨੇ ਸੋਚਿਆ ਵਿਚਾਰਿਆ ਕਿ ਗ੍ਰਾਮ ਕੋ ਬਖਾਰੀ ਸਭ ਥਾਰੇ, ਕਈ ਆਪਣੇ ਖਟਕੜ ਨਗਰ ਦੇ ਅੰਦਰ ਜਿੰਨੇ ਵੀ ਖੂਹ ਨੇ ਉਹ ਸਾਰੇ ਹੀ ਖੂਹ ਖਾਰੇ ਨੇ, ਭਾਵ ਉਹਨਾਂ ਦਾ ਪਾਣੀ ਸਲੂਣਾ ਹੈ। ਕਿਸੇ ਵੀ ਖੂਹ ਦਾ ਪਾਣੀ ਸੁੰਦਰ ਮਿੱਠਾ ਸਵਾਦਲਾ ਨਹੀਂ। ਗ੍ਰਾਮ ਕੋ ਬਖਾਰੀ ਸਭ ਬਾਰੀ, ਬਾਰੀ ਨਾਮ ਹੈ ਪਾਣੀ ਦਾ, ਗ੍ਰਾਮ ਨਾਮ ਹੈ ਨਗਰ ਦਾ, ਕੂਪ ਨਾਮ ਹੈ ਖੂਹ ਦਾ, ਖਾਰੀ ਨਾਮ ਹੈ ਗੁਰੂ ਪਿਆਰਿਓ, ਖਾਰੇਪਣ ਦਾ ਸਭ ਨਾਮ ਹੈ ਸਾਰਿਆਂ ਦਾ। ਕਿ ਆਪਣੇ ਨਗਰ ਦੇ ਵਿੱਚ ਜਿੰਨੇ ਵੀ ਖੂਹ ਨੇ ਉਹ ਸਾਰੇ ਖੂਹਾਂ ਦਾ ਪਾਣੀ ਖਾਰਾ ਹੈ।
ਵਰ ਜਾ ਜੋ ਮਿੱਠਾ ਜਲ ਹੋਏ,
ਅਰਸਾ ਨੇ ਇਸ ਸਮਰੱਥ ਪੂਰੇ ਸਤਿਗੁਰਾਂ ਦੇ ਕੋਲੋਂ ਇਹ ਵਰ ਮੰਗਣਾ ਹੈ ਕਿ ਸਾਡੇ ਖਾਰੇ ਖੂਹਾਂ ਦਾ ਜਲ ਮਿੱਠਾ ਸਵਾਦਲਾ ਹੋ ਜਾਵੇ ਜੀ।
ਜਿੱਥੇ ਬਸੋ ਸੁਖ ਲਿਓ ਸਭ ਕੋਏ,
ਜਿੱਥੇ ਬਸੋ ਸੁਖ ਲਿਓ ਸਭ ਕੋਏ, ਆਪਾਂ ਆਖਾਂਗੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰ ਰਹੇ ਨੇ ਕਿ ਆਪਾਂ ਸਤਿਗੁਰਾਂ ਤੋਂ ਖਾਰੇ ਖੂਹਾਂ ਨੂੰ ਮਿੱਠੇ ਕਰਵਾਉਣਾ ਹੈ। ਜਿੱਥੇ ਬਸੋ ਸੁਖ ਲਿਓ ਸਭ ਕੋਏ, ਕਿ ਆਪਣੇ ਇਸ ਨਗਰ ਦੇ ਵਿੱਚ ਜਿੰਨੇ ਵੀ ਲੋਕ ਫਿਰ ਵਸਣਗੇ ਆਪਣੇ ਸਮੇਤ, ਸਾਰੇ ਹੀ ਮਿੱਠਾ ਸਵਾਦਲਾ ਜਲ ਪ੍ਰਾਪਤ ਕਰਕੇ ਛਕੇ ਸੁਖ ਆਨੰਦ ਨੂੰ ਪ੍ਰਾਪਤ ਕਰਨਗੇ।
ਸਾਂਝਾ ਸਭ ਕੋ ਕਾਰਜ ਹੈ,
ਇਸ ਦੇ ਵਿੱਚ ਪੈ ਰਹੇ ਨੇ ਇੱਕ ਦੂਜੇ ਨੂੰ ਕਿ ਇਹ ਆਪਣਾ ਕੋਈ ਨਿੱਜੀ ਕਾਰਜ ਨਹੀਂ, ਇਹ ਆਪਣੇ ਨਗਰ ਪਿੰਡ ਦਾ ਸਾਰਿਆਂ ਦਾ ਹੀ ਸਾਂਝਾ ਕਾਰਜ ਹੈ।
ਇਸ ਪ੍ਰਕਾਰ ਕੋ ਜੇ ਵਰ ਲਹਿ,
ਇਸ ਪ੍ਰਕਾਰ ਦਾ ਵਰ ਬਚਨ ਜੇ ਇਸ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਆਪਾਂ ਨੇ ਪ੍ਰਾਪਤ ਕਰਨਾ ਹੈ।
ਭਈ ਪ੍ਰਭਾਤ ਦੂਧ ਦੱਧ ਲੀਨ,
ਇਸ ਵੇਲੇ ਪ੍ਰਭਾਤ ਸਵੇਰ ਹੋਈ, ਅੰਮ੍ਰਿਤ ਵੇਲੇ ਸਾਜਰੇ ਹੀ ਅੱਜ ਉੱਠੇ ਨੇ, ਸਾਜਰੇ ਉੱਠ ਕੇ ਭਈ ਪ੍ਰਭਾਤ ਦੂਧ ਦੱਧ ਲੀਨ, ਕਿ ਸਾਜਰੇ ਹੀ ਉੱਠ ਕੇ ਮੱਝਾਂ ਨੂੰ ਗਾਵਾਂ ਨੂੰ ਚੋਇਆ, ਤਾਜ਼ਾ ਦੁੱਧ ਦਹੀਂ ਇਹਨਾਂ ਨੇ ਲੈਣਾ ਕੀਤਾ ਹੈ।
ਚਾਵਲ ਚੂਨ ਸੁਕ੍ਰਿਤ ਨਵੀਨ,
ਚਾਵਲ ਚੌਲ ਚੂਨ ਆਟਾ ਅਤੇ ਸੱਜਰਾ ਕੱਢਿਆ ਹੋਇਆ ਘਿਓ ਦੇਸੀ ਘੀ ਆਦਿਕ ਲਿਤਾ ਹੈ।
ਹੋਏ ਨਿਸ਼ਕਪਟ ਗਏ ਗੁਰ ਪਾਸ, ਠੰਡ ਹੋਏ ਕਰੀ ਅਰਦਾਸ,
ਰੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਪਹਿਲਾਂ ਤਾਂ ਟਾਪਟ ਛਲ ਫਰੇਬ ਦੇ ਸਾਹਿਤ ਘੋੜਿਆਂ ਨੂੰ ਦੇਖ ਕੇ ਮਨ ਲੁਪਾਏ ਮਨ ਹੋਇਆ, ਘੋੜਿਆਂ ਨੂੰ ਵੇਖ ਕੇ ਟਾਪਟ ਦੇ ਸਾਹਿਤ ਆਏ ਨੇ, ਔਰ ਹੁਣ ਹੋਏ ਨਿਸ ਟਾਪਟ ਗਏ ਗੁਰਪਾਸ, ਕਿ ਛਲ ਫਰੇਬ ਤੋਂ ਰਹਿਤ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੁਝ ਕੁ ਰਸਤਾ ਬਸਤਾ ਲੈ ਕੇ ਪਹੁੰਚੇ ਨੇ। ਠੰਡੇ ਹੋਏ ਤਰੀ ਅਰਦਾਸ, ਕਿ ਦੋਨੋਂ ਹੀ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਸਨਮੁਖ ਖੜ ਕੇ ਅਰਦਾਸ ਬੇਨਤੀ ਕੀਤੀ ਹੈ। ਦਾਸ ਇੱਕ ਇਹ ਵੀ ਅਰਜ ਆਪ ਜੀ ਦੇ ਚਰਨਾਂ ਦੇ ਵਿੱਚ ਕਰੇ ਕਿ ਗੁਰੂ ਪਿਆਰਿਓ ਜਿਸ ਵੇਲੇ, ਕਿਉਂਕਿ ਸਿੱਖ ਦਾ ਮੁੱਖ ਕਾਰਜ ਹਰ ਇੱਕ ਕਾਰਜ ਦੇ ਵਿੱਚ ਅਰਦਾਸ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ 106-107 ਪ੍ਰਕਾਰ ਦੀ ਅਰਦਾਸ, ਕਹਿਣ ਦਾ ਭਾਵ ਕਿ ਜਦੋਂ ਵੀ ਛੋਟੇ ਵੱਡੇ ਕਾਰਜ ਦੇ ਵਿੱਚ ਸਿੱਖ ਨੇ ਜਾਣਾ ਹੈ, ਪ੍ਰਵੇਸ਼ ਹੋਣਾ ਹੈ, ਉਸ ਵੇਲੇ ਗੁਰੂ ਦਾ ਆਸਰਾ ਜ਼ਰੂਰ, ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ। ਪਰ ਅਰਦਾਸ ਦੇ ਸਮੇਂ ਗੁਰੂ ਪਿਆਰਿਓ ਆਪਣੀ ਖੜਨ ਦੀ ਪੋਜੀਸ਼ਨ ਬੜੀ ਤਰਸਯੋਗ ਕਈਆਂ ਦੀ ਹੋਇਆ ਕਰਦੀ ਹੈ। ਕਈ ਇੱਕ ਲੱਤ ਦੇ ਆਸਰੇ, ਕਈ ਹੱਥ ਥੱਲੇ ਨੂੰ ਲਮਕਾ ਲੈਂਦੇ ਨੇ, ਕਈ ਉਂਗਲਾਂ ਦੇ ਵਿੱਚ ਉਂਗਲਾਂ ਪਾ ਲੈਂਦੇ ਨੇ, ਗੁਰੂ ਦੇ ਕੋਲ ਆਉਂਦੇ ਨੇ, ਅੱਖਾਂ ਵਿੱਚ ਲੈਂਦੇ ਨੇ। ਜਿਹੜੀ ਚੀਜ਼ ਦੇ ਨਾਲ ਅੱਤ ਦਾ ਲੋੜਿਆਂ ਦਾ ਪ੍ਰੇਮ ਹੋਵੇ, ਉਹਨਾਂ ਚੀਜ਼ਾਂ ਨੂੰ ਆਪਾਂ ਅੱਖਾਂ ਪਾੜ ਪਾੜ ਕੇ ਵੇਖਦੇ ਹਾਂ, ਔਰ ਜਦੋਂ ਗੁਰੂ ਦੇ ਕੋਲ ਆਉਣਾ ਅੱਖਾਂ ਕਿਉਂ ਵਿਚੀਏ, ਜਦੋਂ ਅਰਦਾਸ ਦੇ ਵਿੱਚ ਖੜਨਾ ਇਉਂ ਛਾਤੀ ਦੇ ਸਨਮੁਖ ਹੋ ਕੇ ਇਉਂ ਦੋਨੋ ਹੀ ਹੱਥ ਜੋੜ ਕੇ ਅਰਦਾਸ ਬੇਨਤੀ ਅੱਖਾਂ ਖੋਲ ਕੇ ਕਰਨੀ ਹੈ। ਹਾਂ ਸੰਗਤ ਦੇ ਵਿੱਚ ਆਇਆ ਜੇ ਮਨ ਦੀ ਬਿਰਤੀ ਨੇਤਰਾਂ ਦੀ ਬਿਰਤੀ ਬਾਹਰ ਮੁੱਖ ਹੁੰਦੀ ਆ ਫਿਰ ਆਪਾਂ ਨੇਤਰ ਮੀਟ ਸਕਦੇ ਹਾਂ, ਨਹੀਂ ਇੱਕ ਟੱਟ ਗੁਰੂ ਦੇ ਦੀਦਾਰੇ ਕਰਦੇ ਹੋਏ ਇਉਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨੇ ਚਾਹੀਦੇ ਨੇ। ਇਉਂ ਇਸ ਤਰੀਕੇ ਦੇ ਨਾਲ ਹੁਣ ਦੋਨੋ ਹੀ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਖੜੇ ਹੋ ਕੇ ਇਸ ਕਿਰਸਾਨ ਇਨਸਾਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ।
ਹਮ ਰਾਖ ਕਰਤਾ ਅਪਰਾਧੋ ਅਦਮੇ ਉਦਾਹਰਨ ਤੁਮ ਪ੍ਰਿਆ ਸਾਧੋ।
ਹੁਣ ਇਹ ਆਪਣਾ ਅਪਰਾਧ ਕੀਤਾ ਹੋਇਆ ਮਾੜਾ ਕਾਰਜ ਕਰਨ ਤੋਂ ਬਾਅਦ ਪਛਤਾ ਰਹੇ ਨੇ, ਖੜੇ ਹੋ ਕੇ ਅਰਦਾਸ ਕਰ ਰਹੇ ਨੇ, ਬੇਨਤੀ ਕਰ ਰਹੇ ਨੇ ਕਿ ਹਮ ਰਾਹਤ ਕਰਤਾ ਅਪਰਾਧੋ, ਕਿ ਸਤਿਗੁਰੂ ਜੀ ਅਸੀਂ ਕਿਸਾਨਾਂ ਨੇ ਜਿਮੀਦਾਰਾਂ ਨੇ ਪਹਿਲੇ ਸਮੇਂ ਦੇ ਅੰਦਰ ਪਹਿਲੀ ਰਾਤ ਦੇ ਅੰਦਰ ਇੱਕ ਬਹੁਤ ਵੱਡਾ ਅਪਰਾਧ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ।
ਅਦਮੇ ਉਦਾਹਰਨ ਤੁਮ ਪ੍ਰਿਆ ਸਾਧ।
ਸਤਿਗੁਰੂ ਜੀ ਅਸੀਂ ਨੀਚ ਹਾਂ, ਅਸੀਂ ਅਗਿਆਤ ਬੇਸਮਝ ਹਾਂ, ਤੁਸੀਂ ਨੀਚਾਂ ਨੂੰ ਨੀਚਾਂ ਦਾ ਉਦਾਹਰਨ ਕਰਨ ਵਾਲੇ ਪਿਆਰੇ ਗੁਰੂ ਰੂਪ ਸਾਧੂ ਹੋ।
ਮਹਿ
ਨਾਮ ਹੈ ਧਰਤੀ ਦਾ, ਮਹਿ ਜਿੱਥੇ ਬਿੰਦੀ ਲੱਗੀ ਹੋਈ ਹੈ ਉਹਦਾ ਅਰਥ ਹੈ ਵਿੱਚ, ਮਹਿਮਾ ਨਾਮ ਹੈ ਵਡਿਆਈ ਦਾ, ਮਹਾ ਮਹਾ ਦਾ ਅਰਥ ਹੈ ਵੱਡਾ ਵੱਡਾ, ਕਿ ਇਸ ਮਾਤ ਲੋਕ ਦੀ ਧਰਤੀ ਦੇ ਅੰਦਰ ਧਰਤੀ ਦੇ ਵਿੱਚ ਆਪ ਜੀ ਦੀ ਮਹਿਮਾ ਬਹੁਤ ਵੱਡੀ ਤੋਂ ਵੱਡੀ ਹੈ।
ਸੁਨੀਤ ਗੁਰੂ ਜੀ ਜਾ
ਕੇ ਸਤਿਗੁਰੂ ਮਹਾਰਾਜ ਜੀ ਆਪ ਜੀ ਦੀ ਮਹਿਮਾ ਵਡਿਆਈ ਵੱਡੀ ਤੋਂ ਵੱਡੇ ਜਿੱਥੇ ਜਿੱਥੇ ਵੀ ਅਸਾਂ ਨੇ ਸਰਵਣ ਕੀਤੀ ਹੈ।
ਹਮੇ ਅਣਜਾਣ ਪਨੇ ਮਨ ਖੋਟੇ,
ਕਿ ਅਸੀਂ ਖੋਟੇ ਮਨਾਂ ਵਾਲਿਆਂ ਨੇ ਅਗਿਆਤ ਬੇਸਮਝਿਆਂ ਨੇ ਆਪ ਜੀ ਦੀ ਮਹਿਮਾ ਨੂੰ ਜਾਣਿਆ ਨਹੀਂ ਹੈ।
ਜਾਣ ਸਕੇ ਕਿਮ ਜੋ ਮਤ ਮੋਟੇ।
ਸਤਿਗੁਰੂ ਜੀ ਸਾਡੀ ਮਤ ਮੋਟੀ ਆ, ਅਸੀਂ ਮੋਟੀ ਮਤ ਵਾਲੇ ਆਪ ਜੀ ਦੀ ਮਹਿਮਾ ਨੂੰ ਕਿਵੇਂ ਜਾਣ ਸਕਦੇ ਹਾਂ? ਪਰਮੇਸ਼ਰ ਜੀ ਅਤੇ ਪਰਮੇਸ਼ਰ ਦੇ ਸਰਗੁਣ ਸਰੂਪ ਦਸੇ ਗੁਰੂ ਸਾਹਿਬਾਨਾਂ ਦੀ ਮਹਿਮਾ ਨੂੰ ਗੁਰੂ ਪਿਆਰਿਓ ਕੋਈ ਤਾਂ ਕੀ ਜਾਣ ਸਕਦਾ ਏ, ਵੱਡੇ ਵੱਡੇ ਦੇਵੀ ਦੇਵਤੇ ਵੀ ਨਹੀਂ ਜਾਣ ਸਕਦੇ। ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਕਿ ਮਹਿਮਾ ਨਾ ਜਾਣੈ ਵੇਦ, ਬ੍ਰਹਮ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਦੇ ਅੰਤ। ਇਉਂ ਸਤਿਗੁਰੂ ਮਹਾਰਾਜ ਜੀ ਅਸੀਂ ਮੋਟੀ ਮਤ ਵਾਲੇ ਆਪ ਜੀ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਹਾਂ।
ਬਖਸ਼ਿਆ ਮਨ ਕੋ ਮਿਲ ਚਲੇ ਆਏ।
ਸਤਿਗੁਰੂ ਜੀ ਆਪਣੇ ਔਗਣਾਂ ਨੂੰ ਬਖਸ਼ਾਉਣ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਮਿਲ ਕੇ ਚੱਲ ਆਏ ਹਾਂ।
ਕਿਰਪਾ ਕਰੋ ਦਿਆਲੂ ਸੁਭਾਏ।
ਦਿਆਲੂ ਸੁਭਾਅ ਵਾਲੇ ਸਤਿਗੁਰੂ ਮਹਾਰਾਜ ਜੀ ਸਾਡੇ ਔਗਣਾਂ ਨੂੰ ਸਾਡੇ ਅਪਰਾਧਾਂ ਨੂੰ ਨਾ ਚਿਤਾਰਦੇ ਹੋਏ ਦਇਆ ਦੇ ਘਰ ਦੇ ਵਿੱਚ ਆਣ ਕੇ ਸਾਡੇ ਤੇ ਕਿਰਪਾ ਕਰੋ ਜੀ।
ਹੁਣ ਆ ਕਪਟ ਗੁਰ ਕੇ ਉਹ ਕਿਰਪਾਲਾ।
ਹੁਣ ਸਤਿਗੁਰੂ ਕਿਰਪਾਲੂ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਦੀਆਂ ਛਾਲ ਫਰੇਬ ਤੋਂ ਰਹਿਤ ਗੱਲਾਂ ਨੂੰ ਸੁਣ ਕੇ ਆਪਣੀ ਮੁਬਾਰਕ ਰਸਨਾ ਤੋਂ ਬਚਨ ਕਹੇ ਹਨ।
ਭਲੇ ਲਖੋ ਆਏ ਸਕਾਲਾ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖੇ ਜਿਮੀਦਾਰੋ ਕਿਰਸਾਨੋ ਭਲੇ ਲਖੋ, ਕਿ ਭਲਾ ਸਮਾਏ, ਭਲਾ ਤੁਸੀਂ ਸਮਝੋ ਕਿ ਇਸ ਸਮੇਂ ਤੁਸੀਂ ਮੇਰੇ ਚਰਨਾਂ ਵਿੱਚ ਚੱਲ ਕੇ ਆਏ ਹੋ।
ਨਿਜੀ ਅਪਰਾਧ ਬਿਦਤ ਕਹਿ ਦੀਨ, ਜਿਗੜੇ ਕਾਜ ਸੁਧਾਰਨ ਕੀਨ।
ਜੋ ਰਾਤ ਦੇ ਸਮੇਂ ਤੁਸਾਂ ਨੇ ਵੱਡਾ ਅਪਰਾਧ ਘੋੜਿਆਂ ਨੂੰ ਚਰਾਉਣ ਦਾ ਕਰਨ ਦਾ ਉਪਰਾਲਾ ਕੀਤਾ ਸੀ ਅਸੀਂ ਜਾਣਦੇ ਸਾਂ, ਪਰ ਤੁਸੀਂ ਆਪਣੇ ਆਪ ਆਪਣੀ ਭੁੱਲ ਬਖਸ਼ਾਉਣ ਵਾਸਤੇ ਨਿਜ ਅਪਰਾਧ ਬੇਦਤ ਤਹਿਦੀਨ ਕੇ ਪ੍ਰਤੱਖ ਰੂਪ ਦੇ ਵਿੱਚ ਤੁਸੀਂ ਆਪਣਾ ਅਪਰਾਧ ਪ੍ਰਗਟ ਕਰਕੇ ਇਉਂ ਆਪਣੇ ਵਿਗੜਦੇ ਹੋਏ ਕਾਰਜ ਨੂੰ ਸੁਧਾਰ ਲੈਣਾ ਕੀਤਾ ਹੈ।
ਸਭ ਕੀ ਕਹੋ ਕੰਮ ਨਾ ਕੌਣ।
ਦਿਆਲੂ ਸਤਿਗੁਰੂ ਮਹਾਰਾਜ ਔਗਣ ਕੋਣਾ ਚਿਤਾਰਦਾ ਦੇ ਸੁਭਾਅ ਦੇ ਮੁਤਾਬਕ ਦਇਆ ਦੇ ਘਰ ਦੇ ਵਿਚ ਆਏ ਨੇ। ਆਖਿਆ ਕਿ ਜਿਮੀਦਾਰੋ ਫਿਰ ਸਾਨੂੰ ਦੱਸੋ ਤੁਸੀਂ ਕੀ ਮਨ ਦੇ ਵਿਚ ਭਾਵਨਾ ਇੱਛਾ ਲੈ ਕੇ ਆਏ ਹੋ?
ਕਿਆ ਜਾਚਤ ਹੈ ਉਚਰੋ ਤੋਂ,
ਕੀ ਚਾਹੁੰਦੇ ਹੋ ਤੁਸੀਂ? ਉਹ ਆਪਣੀ ਜਵਾਨ ਤੋਂ ਤੁਸੀਂ ਉਚਾਰਨ ਕਰਕੇ ਦੱਸੋ ਜੀ।
ਗੁਰ ਕਰਨਾ ਕੋ ਰਾਹਕ ਜਾਨੀ,
ਕਿਉਂ ਇਹਨਾਂ ਰਾਹਕ ਕਰੀਏ ਕਿਸਾਨਾਂ ਨੇ ਜਾਣ ਲਿਆ ਏ ਕਿ ਗੁਰੂ ਦਇਆ ਦਾ ਕਰਨਾ ਦਾ ਬਹੁਤ ਵੱਡਾ ਸਮੁੰਦਰ ਹੈ।
ਬੰਦੇ ਪਾਨ ਬਖਾਨੀ ਬਾਨੀ,
ਬੰਦੇ ਪਾਣ ਬਖਾਨੀ ਬਾਣੀ ਕੇ ਦੋਨੋ ਹੀ ਹੱਥ ਜੋੜ ਕੇ ਹੁਣ ਇਹਨਾਂ ਨੇ ਗੁਰੂ ਪਿਆਰੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਦਾਸ ਬੇਨਤੀ ਕੀਤੀ ਹੈ।
ਹਮਰੇ ਗ੍ਰਾਮ ਸ਼ੀਮ ਜੈ ਤਿਕਾ,
ਔਰ ਆਖਿਆ ਕਿ ਸਤਿਗੁਰੂ ਮਹਾਰਾਜ ਇਹ ਸਾਡਾ ਜਿਹੜਾ ਜਿੱਥੇ ਦੀ ਇਸ ਨਗਰ ਗ੍ਰਾਮ ਦੀ ਹੱਦ ਬੰਨਾ ਸੀਮਾ ਹੈ।
ਜਲ ਖਾਰੋ ਮਿਲੇ ਨਾ ਨਿਕਾ,
ਗੁਰੂ ਜੀ ਇਸ ਸਾਡੇ ਖਟਕੜ ਨਗਰ ਦਾ ਜਿਹੜਾ ਜਲ ਹੈ ਇਹ ਖਾਰਾ ਏ, ਕਿਤੋਂ ਵੀ ਸਵਾਦਲਾ ਮਿੱਠਾ ਸੁੰਦਰ ਜਲ ਮਿਲਦਾ ਨਹੀਂ ਹੈ।
ਓ ਸਭ ਪੁਰਖ ਮਾਨਾ,
ਗੁਰੂ ਜੀ ਆਪ ਮਹਾਨ ਵੱਡੇ ਪੁਰਖ ਹੋ,
ਸ੍ਰੀ ਮੁਖ ਤੇ ਜੈ ਕਰੋ ਬਖਾਨਾ,
ਤੁਸੀਂ ਆਪਣੇ ਮੁਬਾਰਕ ਮੁਖੜੇ ਤੋਂ ਜੋ ਵੀ ਬਚਨ ਕਥਨ ਕਰੋਗੇ
ਜਿਆਂ ਕੂਪ ਕੋ ਅਬ ਖੁਨਵਾਓ,
ਗੁਰੂ ਮਹਾਰਾਜ ਜੀ ਇਸ ਨਗਰ ਦੇ ਵਿਚ ਆਪਣੀ ਮੁਬਾਰਕ ਰਸਨਾ ਤੋਂ ਬਚਨ ਕਰਕੇ ਖੂਨ ਖਦਵਾਉਣਾ ਕਰੋ।
ਜੇ ਸਥਾਨ ਮੈਂ ਆਪ ਬਤਾਓ,
ਜਿਸ ਸਥਾਨ ਜਗ੍ਹਾ ਦੇ ਉੱਤੇ ਤੁਸੀਂ ਆਖੋ ਦੇ ਕੇ ਖੂਹ ਪਟਣਾ ਹੈ ਉੱਥੇ ਅਸੀਂ ਪਟਵਾਵਾਂਗੇ।
ਕਹਾਂ ਖਨੈ ਜਲ ਮੀਠਾ ਹੋਏ,
ਗੁਰੂ ਜੀ ਸਾਨੂੰ ਵਿਸ਼ਵਾਸ ਹੈ ਭਰੋਸਾ ਹੈ ਜਿੱਥੇ ਤੁਸੀਂ ਖੂਹ ਪਟਵਾਵੋਗੇ ਉੱਥੋਂ ਦਾ ਜਲ ਮਿੱਠਾ ਹੋਵੇਗਾ।
ਅਰਖੈ ਖਾਨ ਪਾਨ ਕਰੈ ਸਭ ਕੋਏ,
ਸਾਰੇ ਉਸ ਖੂਹ ਦਾ ਮਿੱਠਾ ਜਲ ਛਕ ਕੇ ਪ੍ਰਸੰਨ ਖੁਸ਼ ਹੋਣਗੇ।
ਇਹੀ ਕਾਮਨਾ ਸਭ ਕੋ ਮਨ ਕੀ,
ਸਾਰਿਆਂ ਦੇ ਹੀ ਮਨ ਦੀ ਇਹ ਕਾਮਨਾ ਇੱਛਾ ਹੈ।
ਸ਼ਰਧਾ ਰਾਵਰ ਕੇਰ ਬਚਨ ਕੀ,
ਤੁਹਾਡੇ ਬਚਨਾਂ ਦੇ ਉੱਤੇ ਸਾਡੀ ਮਹਾਨ ਵੱਡੀ ਸ਼ਰਧਾ ਹੈ।
ਸਭ ਸਤਿਗੁਰ ਕਰ ਧਨਕ ਸੰਭਾਰਾ,
ਸਤਿਗੁਰੂ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਦੇ ਵਿਚ ਧਨੁੱਠ ਬਾਣ ਨੂੰ ਪ੍ਰਮਾਣ ਨੂੰ ਸੰਭਾਲਣਾ ਕੀਤਾ ਹੈ।
ਸਰਕਸ਼ ਤੇ ਇੱਕ ਤੀਰ ਨਿਕਾਰਾ,
ਆਪਣੇ ਭੱਠੇ ਦੇ ਵਿੱਚੋਂ ਇੱਕ ਤੀਰ ਕੱਢਿਆ ਹੈ।
ਸੰਭ ਪੰਚ ਮੈਂ ਐਂਚ ਚਿਲਾਇਓ,
ਪੁਰਾਣੇ ਚਿੱਲੇ ਦੇ ਉੱਤੇ ਚਾੜ ਕੇ ਤੀਰ ਨੂੰ ਚੰਗੀ ਤਰ੍ਹਾਂ ਪਿੱਛੇ ਨੂੰ ਖਿੱਚਿਆ ਹੈ।
ਤਰਿਓ ਦੂਰ ਗੁਰਬਾ ਕੇ ਲਾਇਓ,
ਪੁਰਾਣੇ ਪੂਰਾ ਤੀਰ ਨੂੰ ਖਿੱਚ ਕੇ ਕਿਉਂ ਪ੍ਰਮਾਣ ਦੇ ਵਿਚੋਂ ਤੀਰ ਨੂੰ ਛੱਡ ਕੇ ਬਚਨ ਉਚਾਰਨ ਕੀਤਾ ਹੈ।
ਜੈ ਲਗ ਬਾਨ ਹਮਾਰੋ ਗਏ ਓ, ਜੈ ਲਗ ਜਲ ਮੀਠਾ ਕਰ ਦੇ ਓ,
ਰੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤਾ ਏ ਕਿ ਸਿੱਖੋ ਜਿੰਨੀ ਦੂਰੀ ਤੱਕ ਇਹ ਸਾਡਾ ਤੀਰ ਗਿਆ ਏ, ਬਹੁਤ ਲੰਮੀ ਦੂਰੀ ਤੱਕ ਤੀਰ ਪਹੁੰਚਿਆ। ਔਰ ਸਤਿਗੁਰਾਂ ਨੇ ਆਖਿਆ ਕਿ ਜਿੰਨੀ ਦੂਰੀ ਤੱਕ ਇਹ ਤੀਰ ਗਿਆ ਓਨੀ ਦੂਰੀ ਤੱਕ ਅਸੀਂ ਸਾਰੇ ਹੀ ਇਸ ਨਗਰ ਦਾ ਖਾਰਾ ਜਲ ਮਿੱਠਾ ਕਰ ਦਿੱਤਾ ਹੈ।
ਤਿਸਤੇ ਉਰੇ ਤਿਸਤੇ ਉਰੇ ਤਿਸਤੇ ਉਰੇ ਕੂਪ ਜੋ ਲਾਵੋ, ਜਲ ਮਿੱਠਾ ਹੋਏ ਪੀ ਤ੍ਰਿਪਤਾਵੋ।
ਇਉਂ ਗੁਰੂ ਪਿਆਰਿਓ ਇੱਥੇ ਹੀ ਇਤਿਹਾਸ ਦੀ ਸਮਾਂ ਸਮਾਪਤ ਹੋ ਗਿਆ ਏ। ਇਉਂ